दोहेरा प्रथम तुर्क की छाम को छमन देत नैनेर कारण कर बेहते आदर करत बडेर।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वाचल कृपा निधान अनाथ नाथ जगत गुरु सर्व सांझी बालता दे सांझे रहपर वालिये दो जहान नूरे सरवरे कायनात तन तन श्री गुरु ग्रंथ साहिब सच्चे पातशाह दे पावन पवित्र चरणा कमलां विच हाजरियां भर के नेता प्रति गुरु चरणा विच जुड़ के गुरु कलगीधर पंथ दे वाली साहिबे कमाल दसमेश पिता सरबंस दानी चिट्टियां बाजां वाले दे गुर तेग दे तनी जे रण दे मैदान दी गल करिए ते कलगीधर पातशाह जैसा कोई सूरमा नहीं जे सतगुरां दे तीरां दी गल करिए ते गुरदेव जैसा कोई तीर अंदाज नहीं ते जे सतगुरां दे दान दी गल करिए ते सतगुरां जैसा दानी कोई नहीं और जे कवि दी गल करिए ते कलगीधर पातशाह जैसा कवि कोई नहीं। ऐसे महान सतगुरु श्री गुरु गोबिंद सिंह साहब जी का पावन पवित्र इतिहास जो पंथ दे महान विद्वान महाकवि कविराज भाई साहब भाई संतोख सिंह जी चूड़ामणि जी ने बहुत ही श्रद्धा भावना सहित लिखे आप जी सरवण कर रहे। गुलखां नाम का पठान सतगुरां दे कोल आया है रोज सतगुरां दे कोल जांदा है सतगुरां दे पास बैठ के चौपड़ खेडदा है। चौपड़ खेडदिआं खेडदिआं कई बार गल वार्तालाप हुंदी है सतगुरां दे नाल नियंता बन के सतगुरु जी ही प्रेरणा कर रहे ने इन जनता कै बस किछ नहीं। शाम दा समा एक दिन सतगुरां दे कोल बैठा है रास साहब दा पाठ होया समाप्ति तो बाद जिन्ने सिंह सन सारे आपो अपनियां थावां ते चले गए कोल ही बैठा रहा। कलगीधर दे हाथ दे विच इक कटार सी कटार कढ़ के गुलखां नूं फड़ाई आख्या वेख गुलखां इहदी किन्नी क कीमत होवेगी। इह कह के सतगुरां ने नेत्र मुंद लए गुलखां ने उस वक्त आला दुआला वेख के कि सिंह सारे आपो अपने कम्मां च लगे हुए ने कोई वेख नहीं रहा हनेरा है। सतगुरु जी ने भी नेत्र मुंदे हुए ने इन्हें पहला वार किया वह खाली चला गया हथ कंब गया। दूसरा वार किया सतगुरु जी उठ बैठे सन इन्हे वह भी खाली चला गया। तीसरा वार इन्हें महाराज सच्चे पातशाह जी के पेट विच मारिया सतगुरां दे जख्म हो गया पर गुरदेव ने नाल ही दूजी कटार अपने हथ विच पकड़ी सी गुलखां दे पेट विच मारी इहदियां अंतरां बाहर कढ के सट दित्तियां और इहनूं मार के जमीन ते सुट दित्ता। आवाज मारी कोई है इहने नूं भाई लखा सिंह अंदर पहुंचिया भज के उहने वेख्या गुलखां है कृपान मार के गुलखां दा सिर वड्डिया। महाराज जी कहिंदे सिर वड्डण दी की लोड़ सी इहनूं तां असीं पहले ही मार मुकाया सी। इक अतौला खां जो गुलखां दा भाई दस्या जांदा है वह भी इतिहासकार कहिंदे कि लखा सिंह ने मार मुकाया सी। ਇਹਨੇ ਨੂੰ ਸਾਰੇ ਸਿੰਘ ਭੱਜ ਕੇ ਦੌੜ ਕੇ ਆ ਪਹੁੰਚੇ। ਭਗਦੜ ਮੱਚ ਗਈ ਇਕਦਮ ਕਿ ਇਹਨਾਂ ਤੁਰਕਾਂ ਨੇ ਗੁਰੂ ਕਲਗੀਧਰ ਤੇ ਹਮਲਾ ਕਰ ਦਿੱਤਾ ਹੈ। ਤੋ ਸਿੰਘ ਜਿਵੇਂ ਸਤਿਗੁਰਾਂ ਦੇ ਕੋਲ ਆਏ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਈਏ। ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਪਤਮ ਤੁਰਕ ਕੀ ਛਾਮ ਕੋ ਚਮਨ ਦੇਤ ਨੈ ਨੇਰ।
ਸਿੰਘ ਆਪਸ ਵਿਚ ਗੱਲਾਂ ਕਰਦੇ ਨੇ ਵੀ ਸਤਿਗੁਰੂ ਕਲਗੀਧਰ ਜੀ ਤਾਂ ਪਹਿਲਾਂ ਕਿਸੇ ਤੁਰਕ ਦੀ ਛਾਂ ਨਹੀਂ ਸੀ ਪੈਣ ਦਿੰਦੇ ਆਪਣੇ ਤੇ। ਮਹਾਰਾਜ ਜੀ ਆਪ ਕਹਿੰਦੇ ਸਨ ਸਾਨੂੰ ਕਿ ਤੁਰਕਾਂ ਦਾ ਵਿਸਾਹ ਨਹੀਂ ਕਰਨਾ, ਇਹਨਾਂ ਮਲੇਛਾਂ ਦਾ ਵਿਸਾਹ ਨਹੀਂ ਕਰਨਾ, ਇਹ ਵਿਸਾਹ ਘਾਤ ਕਰਨ ਵਾਲੇ ਵਿਸ਼ਵਾਸ ਘਾਤੀ ਨੇ। ਤੇ ਸਤਿਗੁਰੂ ਜੀ ਤਾਂ ਪਹਿਲਾਂ ਕਿਸੇ ਤੁਰਕ ਦੀ ਆਪਣੇ ਤੇ ਛਾਂ ਤੱਕ ਨਹੀਂ ਸੀ ਪੈਣ ਦਿੰਦੇ।
ਕਾਰਨ ਕਰਬੇ ਤੇ ਆਦਰ ਕਰਤ ਬਡੇਰ।
ਪਰ ਵੇਖੋ ਸਤਿਗੁਰਾਂ ਦੀ ਲੀਲਾ ਇਹੋ ਜਿਹਾ ਕਾਰਨ ਬਣਾਉਣਾ ਸੀ, ਏਦਾਂ ਦਾ ਵਿਧ ਏਦਾਂ ਦਾ ਵਿਧਾਨ ਬਣਾਉਣਾ ਸੀ ਕਿ ਉਹ ਤੁਰਕ ਗੋਲਖਾਂ ਸਤਿਗੁਰਾਂ ਦੇ ਕੋਲ ਆਉਂਦਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਹਨੂੰ ਕਿੰਨਾ ਆਦਰ ਦਿੰਦੇ ਨੇ, ਉਹਨੂੰ ਕਿੰਨਾ ਸਤਿਕਾਰ ਦਿੰਦੇ ਨੇ। ਪੰਜ ਸ਼ਰਫੀਆਂ ਸੋਨੇ ਦੀਆਂ ਰੋਜ਼ ਖਜ਼ਾਨੇ ਚੋਂ ਦੇਣੀਆਂ, ਕਦੇ 5 ਰੁਪਈਏ ਦੇਣੇ, ਉਹਦੇ ਨਾਲ ਬਹਿ ਕੇ ਘੰਟਿਆਂ ਬੱਧੀ ਚੌਪੜ ਖੇਡਣਾ, ਉਹਨੂੰ ਆਪਣੇ ਨੇੜੇ ਨਜ਼ਦੀਕ ਕਰਕੇ ਬਿਠਾਉਣਾ। ਕਹਿੰਦੇ ਏਦਾਂ ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕੋਈ ਏਦਾਂ ਦੀ ਵਿਧੀ ਰਚਣੀ ਸੀ, ਇਹ ਕਾਰਨ ਰਚਣਾ ਸੀ ਕਿ ਉਸ ਤੁਰਕ ਗੁਲ ਖਾਂ ਨੂੰ ਮਹਾਰਾਜ ਜੀ ਇੰਨਾ ਵੱਡਾ ਆਦਰ ਦਿੰਦੇ ਸਨ।
ਕੌਤਕ ਰਚਿਓ ਸਕੈ ਕੋ ਜਾਨ।
ਇਹ ਜਿਹੜਾ ਕੌਤਕ ਸਤਿਗੁਰਾਂ ਨੇ ਰਚਿਆ ਖਾਲਸਾ ਜੀ, ਇਹ ਮਨੁੱਖੀ ਬੁੱਧੀ ਦੇ ਤਲ ਤੇ ਸਮਝਿਆ ਨਹੀਂ ਜਾ ਸਕਦਾ। ਜੇ ਸਾਨੂੰ ਸਮਝ ਆ ਜਾਏ ਤੇ ਫਿਰ ਅਸੀਂ ਗੁਰੂ ਵੱਡੇ ਗੁਰੂ ਜੈਸੇ ਹੀ ਹੋ ਗਏ। ਇਸੇ ਕਰਕੇ ਤਾਂ ਕਹਿੰਦੇ ਆ ਨਾ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਕੌਤਕ ਹੈ, ਇਹ ਸਤਿਗੁਰੂ ਜੀ ਖੁਦ ਆਪ ਜਾਣਦੇ ਨੇ। ਇਹ ਕੋਈ ਨਹੀਂ ਜਾਣ ਸਕਦਾ ਕਿ ਗੁਰਦੇਵ ਨੇ ਇਹ ਕੀ ਖੇਡ ਵਰਤਾਈ ਹੈ।
ਜਮਦਲ ਖਾਈ ਪਾਨ ਪਠਾਨ।
ਉਸ ਪਠਾਨ ਗੁਲ ਖਾਂ ਦੇ ਹੱਥੋਂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਕਟਾਰ ਦਾ ਵਾਰ ਝੱਲਿਆ, ਉਹਦੇ ਕੋਲੋਂ ਆਪਣੇ ਸਰੀਰ ਤੇ ਕਟਾਰ ਦਾ ਵਾਰ ਸਹਿਣ ਕੀਤਾ।
ਗੁਲ ਖਾਂ ਪਰਿਓ ਨਿਆਰੇ ਤਿਸੈ।
ਉਧਰ ਗੁਲ ਖਾਂ ਡਿੱਗਾ ਪਿਆ ਸੀ, ਸਿੰਘ ਜਿਹੜੇ ਆਏ ਨੇ ਇਹਨਾਂ ਨੂੰ ਸਤਿਗੁਰਾਂ ਦੇ ਕੋਲ, ਉਹਨਾਂ ਨੇ ਗੁਲ ਖਾਂ ਦੀ ਲੋਥ ਜਿਹੜੀ ਆ ਉਹ ਡਿੱਗੀ ਪਈ ਵੇਖੀ ਹੈ।
ਪ੍ਰਭ ਕੋ ਕਾਬ ਲਖਿਓ ਨਾ ਕਿਸੇ।
ਹਨੇਰਾ ਸੀ ਤੇ ਹਨੇਰੇ ਵਿੱਚ ਸਿੰਘਾਂ ਨੇ ਧਿਆਨ ਨਹੀਂ ਦਿੱਤਾ ਵੀ ਉਧਰ ਕਲਗੀਧਰ ਦੇ ਵੀ ਜ਼ਖਮ ਹੋਇਆ। ਸਿੰਘਾਂ ਨੂੰ ਇਹ ਸੀ ਵੀ ਸ਼ਾਇਦ ਗੁਰੂ ਸਾਹਿਬ ਨੇ ਗੁਲ ਖਾਂ ਨੂੰ ਪਹਿਲਾਂ ਹੀ ਮਾਰ ਦਿੱਤਾ। ਸਿੰਘਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਗੁਲ ਖਾਂ ਨੇ ਸਤਿਗੁਰਾਂ ਤੇ ਪਹਿਲਾਂ ਵਾਰ ਕੀਤਾ ਤੇ ਸਤਿਗੁਰੂ ਜੀ ਜ਼ਖਮੀ ਨੇ। ਇਸ ਕਰਕੇ ਸਾਰਿਆਂ ਦਾ ਧਿਆਨ ਗੁਲ ਖਾਂ ਵੱਲ ਸੀ, ਸਤਿਗੁਰਾਂ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜ਼ਖਮ ਹੈ।
ਜਬ ਸੰਤੋਖ ਸਿੰਘ ਡਿੱਗ ਗਏ ਰੁਦਰ ਪਰਵਾ ਬਿਲੋਕਤ ਭਇਓ।
ਜਥੇਦਾਰ ਬਾਬਾ ਸੰਤੋਖ ਸਿੰਘ ਜੀ ਜੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਵੀ ਰਹੇ ਨੇ ਭਾਈ ਸੰਤੋਖ ਸਿੰਘ ਜੀ, ਇਹਨੇ ਨੂੰ ਸਰਦਾਰ ਸੰਤੋਖ ਸਿੰਘ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ। ਜਦੋਂ ਕੋਲ ਆਏ ਤੇ ਉਹਨਾਂ ਦੀ ਨਿਗਾਹ ਸਤਿਗੁਰਾਂ ਦੇ ਬਸਤਰਾਂ ਤੇ ਪਈ, ਮਹਾਰਾਜ ਜੀ ਦੇ ਸਰੀਰ ਤੇ ਪਈ ਤੇ ਵੇਖਿਆ ਕਿ ਗੁਰਦੇਵ ਨੇ ਜਿਹੜਾ ਜਾਮਾ ਪਾਇਆ ਸਰੀਰ ਦੇ ਉੱਤੇ ਉਹ ਲਹੂ ਲੁਹਾਨ ਹੋਇਆ।
ਬਾਗਾ ਸਗਰੋ ਲਾਲ ਸੁਬਰਨ।
ਸਤਿਗੁਰਾਂ ਦਾ ਜਿਹੜਾ ਸਾਰਾ ਬਾਗਾ ਸਰੀਰ ਤੇ ਪਹਿਨਿਆ ਹੋਇਆ ਬਸਤਰ ਹੈ ਉਹ ਸਾਰਾ ਲਾਲ ਸੁਰਖ ਹੋ ਰਿਹਾ, ਸਾਰੇ ਸਰੀਰ ਦੇ ਬਸਤਰ ਖੂਨ ਦੇ ਨਾਲ ਭਿੱਜੇ ਹੋਏ ਨੇ।
ਆਸਰਣ ਵੀ ਅਰਣ।
ਔਰ ਜਿਹੜਾ ਥੱਲੇ ਵਿਛਾਉਣਾ ਹੈ ਸਤਿਗੁਰਾਂ ਦਾ, ਉਹ ਵਿਛਾਉਣਾ ਵੀ ਖੂਨ ਨਾਲ ਭਿੱਜਿਆ ਹੋਇਆ, ਇੰਨਾ ਖੂਨ ਮਹਾਰਾਜ ਜੀ ਦੇ ਸਰੀਰ ਚੋਂ ਨਿਕਲਿਆ, ਬਸਤਰ ਭਿੱਜੇ ਹੋਏ ਨੇ ਖੂਨ ਨਾਲ, ਚੋਲਾ ਭਿੱਜਾ ਹੋਇਆ, ਥੱਲੇ ਜਿਹੜਾ ਬਿਸਤਰਾ ਮਹਾਰਾਜ ਜੀ ਦਾ ਉਹ ਵੀ ਖੂਨ ਦੇ ਨਾਲ ਲੱਥ ਪੱਥ ਹੋ ਰਿਹਾ।
ਮਹਾਰਾਜ ਨਿਜ ਲਕੋ ਸਰੀਰ ਨਿਕਸਤ ਰੁਦਰ ਭੀਜ ਗਏ ਚੀਰ।
ਸਤਿਗੁਰਾਂ ਦੇ ਸਰੀਰ ਤੇ ਏਦਾਂ ਘਾਵ ਵੇਖ ਕੇ ਭਾਈ ਸੰਤੋਖ ਸਿੰਘ ਦੀ ਮਨ ਨੂੰ ਜਿਵੇਂ ਚੀਂਕ ਨਿਕਲ ਗਈ ਹੋਵੇ, ਧਾਰ ਨਿਕਲ ਗਈ ਹੋਵੇ ਤੇ ਕਹਿੰਦਾ, ਸਤਿਗੁਰੂ ਆਹ ਵੇਖੋ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪਣਾ ਸਰੀਰ ਤਾਂ ਵੇਖੋ, ਆਪਣੇ ਸਰੀਰ ਵੱਲ ਤਾਂ ਤੱਕੋ ਕਿ ਤੁਹਾਡੇ ਸਰੀਰ ਦੇ ਸਾਰੇ ਬਸਤਰ ਤੁਹਾਡੇ ਸਰੀਰ ਦੇ ਖੂਨ ਦੇ ਨਾਲ ਭਿੱਜ ਗਏ ਹਨ।
ਧੀਰਜ ਧਾਰ ਰਹੇ ਬਰਬੀਰ
ਮਹਾਰਾਜ ਜੀ, ਪਰ ਤੁਸੀਂ ਆਪਣੇ ਇਸ ਜ਼ਖਮ ਦੀ ਪ੍ਰਵਾਹ ਨਾ ਕਰਦਿਆਂ ਧੀਰਜ ਧਾਰਨ ਕਰਕੇ ਏਦਾਂ ਬੈਠੇ ਹੋ ਜਿੱਦਾਂ ਕੋਈ ਤੁਹਾਡੇ ਸਰੀਰ ਤੇ ਜ਼ਖਮ ਲੱਗਾ ਹੀ ਨਾ ਹੋਵੇ।
ਲੱਗੇ ਹੋ ਘਾਵ ਨੈ ਮਾਨਤ ਪੀਰ,
ਘਾਵ ਆਪ ਜੀ ਦੇ ਸਰੀਰ ਤੇ ਲੱਗਾ, ਉਹਦੀ ਪੀੜਾ ਤੁਸੀਂ ਮੰਨੀ ਨੀ, ਕਬੂਲ ਹੀ ਨੀ ਕੀਤੀ, ਉਹਦੀ ਪ੍ਰਵਾਹ ਹੀ ਨੀ ਕੀਤੀ। ਏਡਾ ਵੱਡਾ ਘਾਵ ਕੇ ਇੰਨਾ ਖੂਨ ਨੁੱਚੜ ਰਿਹਾ, ਪਤਾ ਲੱਗ ਰਿਹਾ ਕਿ ਘਾਵ ਬਹੁਤ ਡੂੰਘਾ ਹੈ।
ਸੁਣ ਤਿਕ ਸਰਬ ਕਾਲਸਾ ਆਇਓ,
ਇਹ ਵੇਖ ਕੇ ਸੁਣ ਕੇ ਸਾਰੇ ਸਿੰਘ ਮਹਾਰਾਜ ਜੀ ਕੋਲ ਇਕੱਠੇ ਹੋ ਗਏ। ਜਿਹੜੇ ਸਤਿਗੁਰਾਂ ਨਾਲ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲੇ, ਉਹ ਸਤਿਗੁਰਾਂ ਦੇ ਤਨ ਤੇ ਜ਼ਖਮ ਵੇਖ ਕੇ, ਗੁਰਦੇਵ ਦੇ ਤਨ ਤੇ ਘਾਵ ਵੇਖ ਕੇ ਉਹਨਾਂ ਦੇ ਹਿਰਦੇ ਕਿੰਨੇ ਦੁਖੀ ਹੋਏ ਹੋਣਗੇ, ਕਿੰਨਾ ਭਾਰੀ ਦੁੱਖ ਹੋਇਆ ਹੋਵੇਗਾ ਉਹਨਾਂ ਸਿੰਘਾਂ ਦੇ ਮਨਾਂ ਵਿੱਚ। ਕਹਿੰਦੇ ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਇਕੱਠੇ ਹੋ ਗਏ।
ਘਾਵ ਬਸਤਰ ਟਾਰਤ ਦਰਸਾਇਓ,
ਸਤਿਗੁਰਾਂ ਦਾ ਬਸਤਰ ਜਿਹੜਾ ਸੀ ਉਹ ਪਾਸੇ ਕਰਕੇ ਫਿਰ ਜ਼ਖਮ ਵੇਖਿਆ ਸਿੰਘਾਂ ਨੇ। ਜਿਹੜੇ ਨੇੜੇ ਦੇ ਸਿੰਘ ਸਨ ਭਾਈ ਸੰਤੋਖ ਸਿੰਘ ਜੀ ਹੋਣੀ, ਉਹਨਾਂ ਨੇ ਕੋਲ ਹੋ ਕੇ ਮਹਾਰਾਜ ਜੀ ਦਾ ਬਸਤਰ ਪਾਸੇ ਕਰਕੇ ਜ਼ਖਮ ਵੇਖਿਆ।
ਪ੍ਰਭ ਜੀ ਜਮਦਾਰ ਘਾਵ ਕਨੇਰਾ, ਲੱਗਿਓ ਆਪ ਕੇ ਹਮਿਆ ਬੇਰਾ।
ਹੇ ਪ੍ਰਭੂ ਜੀ, ਇਹ ਤਾਂ ਬੜਾ ਵੱਡਾ ਜ਼ਖਮ ਹੈ, ਕਟਾਰ ਦਾ ਜ਼ਖਮ ਹੈ ਤੇ ਕਟਾਰ ਬੜੀ ਡੂੰਘੀ ਵੱਜੀ ਹੈ ਆਪ ਜੀ ਦੇ ਸਰੀਰ ਤੇ। ਮਹਾਰਾਜ ਬਹੁਤ ਡੂੰਘਾ ਜ਼ਖਮ ਹੈ, ਹੁਣੇ ਅਸੀਂ ਵੇਖਿਆ, ਦੰਗ ਹੋ ਗਏ, ਏਡਾ ਵੱਡਾ ਜ਼ਖਮ ਹੋ ਚੁੱਕਾ।
ਕਿਸ ਬਿਦ ਤੋਂ ਬਿਸਤਾਰੇ ਖੇਲ,
ਮਹਾਰਾਜ ਜੀ ਤੁਸੀਂ ਕਿਸ ਤਰ੍ਹਾਂ ਦੀ ਖੇਡ ਰਚੀ ਹੈ? ਕਲਗੀਧਰ ਪਾਤਸ਼ਾਹ ਜੀ, ਇਹ ਤੁਸੀਂ ਕਿਸ ਤਰ੍ਹਾਂ ਦਾ ਕੌਤਕ ਰਚਿਆ ਹੈ?
ਰੋਜ ਤੁਰਕ ਤੋਂ ਰੱਖੇ ਮੇਲ,
ਇਸ ਤੁਰਕ ਦੇ ਨਾਲ ਰੋਜ ਹੀ ਮੇਲ ਰੱਖ ਲਿਆ ਸੀ, ਰੋਜ ਆਉਂਦਾ ਸੀ, ਰੋਜ ਇਹਨੂੰ ਆਪਣੇ ਕੋਲ ਬਿਠਾਉਂਦੇ, ਇਹਦੇ ਨਾਲ ਚੌਪੜ ਖੇਡਦੇ, ਗੱਲਾਂ ਕਰਦੇ।
ਹਜ਼ੂਰ ਸਿੰਘ ਨੇ ਕੋਈ
ਮਹਾਰਾਜ, ਅੱਜ ਅਚਾਨਕ ਇਹ ਤੁਹਾਡੇ ਕੋਲ ਆ ਕੇ ਬੈਠਾ, ਕੋਈ ਸਿੰਘ ਤੁਹਾਡੇ ਕੋਲ ਨਹੀਂ ਰਿਹਾ, ਸਿੰਘ ਸਾਰੇ ਆਲੇ ਦੁਆਲੇ ਆਪੋ ਆਪਣੇ ਕੰਮਾਂ ਵਿੱਚ ਧਿਆਨੇ ਲੱਗ ਗਏ।
ਤੁਰਕ ਡਿਗ ਰਾਖਾ ਸੋਏ,
ਮਹਾਰਾਜ ਤੁਸੀਂ ਫਿਰ ਵੀ ਇਹ ਤੁਰਕ ਨੂੰ ਆਪਣੇ ਕੋਲ ਰੱਖਿਆ, ਸਿੰਘ ਸਾਰੇ ਚਲੇ ਗਏ, ਇਹਨੂੰ ਵੀ ਤੁਸੀਂ ਭੇਜ ਦੇਣਾ ਸੀ, ਇਹਨੂੰ ਤੁਸੀਂ ਆਪ ਆਪਣੇ ਕੋਲ ਰੱਖ ਲਿਆ, ਵੀ ਚੱਲਿਆ ਸੀ ਉੱਠ ਕੇ ਤੇ ਤੁਸੀਂ ਇਹਨੂੰ ਆਪਣੇ ਕੋਲ ਬਿਠਾ ਲਿਆ।
ਆਪ ਕਰੋ ਉਪਦੇਸ਼ ਪ੍ਰਕਾਸ਼ਾ, ਕੀਜੈ ਨਹੀਂ ਤੁਰਕ ਭਰਵਾਸਾ।
ਤੁਸੀਂ ਆਪ ਤਾਂ ਕਹਿੰਦੇ ਸੀ ਵੀ ਕਿਸੇ ਤੁਰਕ ਤੇ ਭਰੋਸਾ ਨਹੀਂ ਕਰਨਾ, ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ ਰਹੇ ਹੋ, ਹੁਣ ਵੀ ਦਿੰਦੇ ਹੋ ਕਿ ਜਿਹੜੇ ਤੁਰਕ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ।
ਰਾਵਣ ਨੇ ਕਿਆ ਕਰ ਲਿਓ
ਮਹਾਰਾਜ, ਪਰ ਆਪ ਜੀ ਨੇ ਇਹ ਕੀ ਕੀਤਾ, ਇਹ ਕੀ ਚੋਜ ਵਰਤਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ?
ਕਾਲੀ ਘਾਵ ਖਾਨ ਤੇ ਖਇਓ,
ਮਹਾਰਾਜ ਜੀ ਏਡਾ ਵੱਡਾ ਡੂੰਘਾ ਘਾਵ ਆਪ ਜੀ ਨੇ ਉਸ ਖਾਨ ਦੇ ਕੋਲੋਂ ਸਹਿਨ ਕੀਤਾ, ਉਹ ਖਾਨ ਨੇ ਆਪ ਜੀ ਦੇ ਉੱਤੇ ਇੰਨਾ ਭਾਰੀ ਵਾਰ ਕੀਤਾ ਤੇ ਕਿੰਨਾ ਡੂੰਘਾ ਘਾਵ ਜ਼ਖਮ ਹੋਇਆ।
ਸਿੰਘ ਸੰਤੋਖ ਸਿੰਘ ਤੇ ਆਦ,
ਜਥੇਦਾਰ ਸੰਤੋਖ ਸਿੰਘ ਜੀ ਤੇ ਹੋਰ ਜਿਹੜੇ ਸਿੰਘ ਸਨ,
ਹੀਰ ਹੀਰ ਸਭਲੇ ਬਿਕਾਦ,
ਵੇਖ ਕੇ ਸਾਰੇ ਸਿੰਘ ਬੜੇ ਦੁਖੀ ਹੋ ਰਹੇ ਨੇ। ਮਹਾਰਾਜ ਜੀ ਦੇ ਤਨ ਤੇ ਜ਼ਖਮ ਵੇਖ ਕੇ, ਗੁਰਦੇਵ ਦੇ ਤਨ ਤੇ ਸਰੀਰ ਦੇ ਉੱਤੇ ਪੇਟ ਦੇ ਨਾਲ ਵੱਖੀ ਦੇ ਵਿੱਚ ਜ਼ਖਮ ਹੈ, ਡੂੰਘਾ ਘਾਵ ਹੈ, ਵੇਖ ਵੇਖ ਕੇ ਸਿੱਖਾਂ ਦੇ ਹਿਰਦੇ ਪ੍ਰਮਾਦ ਹੋ ਰਹੇ ਨੇ।
ਤੀਰ ਦੇਨ ਕੋ ਗੁਰੂ ਉਚਾਰੇ, ਭਇਓ ਅਕਾਲ ਪੁਰਖ ਰਖਵਾਰੇ।
ਇਹਨਾਂ ਨੂੰ ਧੀਰਜ ਦੇਣ ਵਾਸਤੇ ਫਿਰ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਖਾਲਸਾ ਜੀ ਹੌਸਲਾ ਰੱਖੋ, ਅਕਾਲ ਪੁਰਖ ਸਾਡੀ ਰੱਖਿਆ ਕੀਤੀ ਹੈ, परमेश्वर ने निरंकार ने साड़ी रखिया कीती है।
करो न चिंता चित मैं काए,
कोई चिंता अपने चित च ना करो, किसी तरह का फिक्र तुसी अपने मन च ना लियाओ।
काव अल्प असकेत साए,
एडा वड्डा काव नहीं है, छोटा ही है जखम। अकाल पुरख जी साडे सहाई ने, परमेश्वर ने साड़ी सहायता कीती है।
खान खोर कर जम डर मारे,
खान ने गुल खान ने अपनी पुरानी खोर रख के मन विच पुरानी द्वैष चितव के अपने हिरदे विच साड़े ते कटार दा वार कीता है।
बहुत समय को द्वैष चितारे,
बड़े लम्मे समय दी जड़ी द्वैष सी इहदे प्यो दादियां दे समय दी, ओ द्वैष नू चेते करके इस गुल खान ने साड़े ते वार कीता है।
खष्टम गुरु महाबल धामा,
छेवें पातशाह मीरी पीरी दे मालक साड़े दादा जी सतकार योग धन धन श्री गुरु हरगोबिंद साहब सचे पातशाह जी महाराज, जो बल दे धाम होए ने, बल दे समूक बालक होए ने।
अतियो युद्ध में जार पिता जाए पिता मां,
उन्होंने जंग दे मैदान विच गुल खां दे दादे नू अपने हथी मारिया सी। गुल खां दा दादा जिहदा नां पेंदे खां आउंदा इतिहास विच, पेंदे खां नू सतगुरु श्री गुरु हरगोबिंद साहब ने रण भूमि विच मार कत्या सी।
सुनत रहियो पूरब की बात,
पूरबली गल सुनदा रहा अपने दादे दी भी, मेरे दादे नू इना दे दादा श्री गुरु हरगोबिंद साहब ने मारिया है।
अब लग घात चयो मम घात,
हुण इस तक हुण ताई ये घात लभदा रहा भी केड़ा समा मिले ते मैं इना ते वार करके अपने दादे दी मौत दा बदला इना दे कोलो लवा। एदा दी घात तकदा रहा सी हुण ताई,
भयो अकाल पुरख रखवारे,
अकाल पुरख जी ने साड़ी रखिया कीती है, अकाल पुरख जी साडे रखवाले होए हन।
कनक काव पा जम दर मारे,
उदे वल्लों मारी हुई कटार नाल कोई बहुता वड्डा जखम नहीं होया, कोई गल नहीं एडा वड्डा जखम नहीं है, ए थोड़ा ही जखम है।
दूजी जम दर हमो परहारे, जान न दीन लीन अरी मारे,
जद उन्हें साडे ते वार कीता ते दूजी कटार साडे कोल सी, ओ कटार असी उहदे गुल खां दे मार के पेट विच उहदियां अंतां कढ दित्तियां, और उन्हों जिउंदा नहीं जान दिता, नाल ही मार के ढेर कर दिता।
सुन सिंगन सचिन जल लियाए,
महाराज जी कोल सुन के इन्हे नू सिंह गए भज के जल लैके आए, पानी लैके आए,
करियो पखारन श्रोण तजाए,
और महाराज जी का जेड़ा श्रोण सी खून सी पहला वह जखम तो धोया पानी दे नाल।
सूची लई लो बर जोआ,
फिर सूची लई जड़ा चंगा वधिया लोहा ता के पहला गर्म कीता, लोहे दी सुई नू ओ सुई लियांदी है।
रेशम धागा बंद परोवा,
उहदे विच रेशम दा धागा पाया, ते रेशम दा धागा पा के उहनू परोया, ते महाराज जी दे जेड़े तोपे ने जखम दे उत्ते ओ टांके लाने शुरू कीते हन।
सने सने सीवन कर सारा,
हौले हौले करके एक जरा सीगा जेड़ा वैदक दा एक काम जानदा सी, उहने महाराज जी दा जखम सहजे सहजे सूई दे नाल सीवें, सारा जखम महाराज जी दा सीव के तोपे लाए हन।
पट्टी बंद कीन दिड़ भारा,
ते पट्टी बंद के चंगी तरह मलम पट्टी ला के बूटियां ला के भी जखम छेती राजी हो जाए, एदां दियां बूटियां ला के उत्ते मलम ला के फिर पट्टी बद्धी है।
चीरीत पलंग पर आए,
एदां महाराज जी दा पलंगे दा बिछोना बदलिया, और अच्छी रीत दे नाल सतगुरां दी पट्टी करके गुरुदेव गुरु कलगीधर पातशाह जी महाराज जी पलंगे ते बैठे हन।
जी अनुसार आहारन खाए,
रात दा समा सी, सेवादार प्रशादा ले आए, लंगर प्रशाद आ गया, अच्छी रीत भली रीत दे नाल महाराज गुरु कलगीधर पातशाह जी ने गरीबन वाग सचे पातशाह जी महाराज जी ने भोजन छकिया, प्रशादा ग्रहण कीता है।
सुबत रात बीती होए प्राते, ਲਿਖੀ ਖਾਲਸੇ ਮਿਲ ਕਰ ਪਾਤੇ।
ਰਾਤ ਮਹਾਰਾਜ ਜੀ ਨੇ ਸੁੱਖ ਦੇ ਨਾਲ ਆਪਣਿਆਂ ਸੁਖਾਸਣਾਂ ਤੇ ਬਿਰਾਜਮਾਨ ਹੋ ਕੇ ਬਤੀਤ ਕੀਤੀ ਹੈ। ਇੰਨੇ ਨੂੰ ਖਾਲਸੇ ਨੇ ਇੱਕ ਚਿੱਠੀ ਲਿਖੀ, ਦਿਨ ਚੜਿਆ ਤਾਂ ਅਗਲਾ ਦਿਨ ਹੋਇਆ ਤੋ ਸਿੰਘਾਂ ਨੇ ਇੱਕ ਚਿੱਠੀ ਲਿਖੀ ਹੈ,
ਸ਼ਾਹ ਬਹਾਦਰ ਟਿਗ ਸੁਧ ਪੱਠੇ।
ਚਿੱਠੀ ਵਿੱਚ ਬਹਾਦਰ ਸ਼ਾਹ ਕੋਲ ਖਬਰ ਭੇਜੀ ਹੈ, ਬਹਾਦਰ ਸ਼ਾਹ ਨੂੰ ਇਹ ਸੁਨੇਹਾ ਭੇਜਿਆ ਕਿ ਏਦਾਂ ਕਲਗੀਧਰ ਪਾਤਸ਼ਾਹ ਤੇ ਗੁਲ ਖਾਂ ਨੇ ਹਮਲਾ ਕੀਤਾ ਹੈ।
ਉਤੋਂ ਨਿਕਟ ਉਤ ਖੋਲਤ ਪੱਠੇ,
ਨੇੜੇ ਹੀ ਸੀ ਬਹਾਦਰ ਸ਼ਾਹ, ਕੋਈ ਜ਼ਿਆਦਾ ਦੂਰ ਨਹੀਂ ਸੀ, ਹੈਦਰਾਬਾਦ ਸੀ। ਉਹਦੇ ਕੋਲੋਂ ਜਦੋਂ ਚਿੱਠੀ ਪਹੁੰਚੀ, ਉਹ ਚਿੱਠੀ ਖੋਲ ਕੇ ਬਹਾਦਰ ਸ਼ਾਹ ਨੇ ਪੜ੍ਹੀ ਹੈ।
ਇਹ ਕਿਆ ਭਇਓ ਰਿਹਾ ਬਿਸਮਾਏ।
ਬਹਾਦਰ ਸ਼ਾਹ ਨੇ ਜਦੋਂ ਚਿੱਠੀ ਪੜ੍ਹੀ, ਪੜ੍ਹ ਕੇ ਹੈਰਾਨ ਹੋਇਆ ਵੀ ਇਹ ਕੀ ਹੋ ਗਿਆ, ਏਡਾ ਵੱਡਾ ਹੱਲਾ, ਦੀਨ ਦੁਨੀਆਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਤੇ ਹਮਲਾ ਹੋ ਗਿਆ। ਕਹਿੰਦੇ ਇਸ ਤਰ੍ਹਾਂ ਉਹ ਚਿੱਠੀ ਪੜ੍ਹ ਕੇ ਬੜਾ ਹੈਰਾਨ ਹੋਇਆ ਬਹਾਦਰ ਸ਼ਾਹ, ਕਹਿੰਦਾ ਆਹ ਕੀ ਹੋ ਗਿਆ।
ਤੁਰਤ ਜਰਾਹਨ ਕੋ ਬੁਲਵਾਏ।
ਬਹਾਦਰ ਸ਼ਾਹ ਨੇ ਜਿਹੜੇ ਵਧੀਆ ਵਧੀਆ ਜਰਾਹ ਸਨ, ਉਹਦੇ ਉਸ ਸਮੇਂ ਅੰਗਰੇਜ਼ ਜਰਾਹ ਸਨ ਜਿਨ੍ਹਾਂ ਨੇ ਕਲਗੀਧਰ ਦਾ ਇਲਾਜ ਕੀਤਾ, ਜਿਹੜੇ ਚੰਗੇ ਜਰਾਹ ਸਨ, ਜਿਹੜੇ ਜ਼ਖਮਾਂ ਦੇ ਖਾਸ ਕਰਕੇ ਵੈਦ ਸਨ, ਖਾਸ ਕਰਕੇ ਜ਼ਖਮਾਂ ਨੂੰ ਸੀਵਣਾ, ਮਲਮ ਪੱਟੀ ਕਰਨਾ ਜਿਨ੍ਹਾਂ ਦਾ ਕੰਮ ਸੀ, ਉਹ ਜਰਾ ਬਹਾਦਰ ਸ਼ਾਹ ਨੇ ਬੁਲਾਏ ਹਨ।
ਕਰਤਾ ਗੀਦ ਦੇ ਹੈ ਬਲੀ,
ਤਾਗੀਦ ਕੀਤੀ ਤੇ ਬੜੇ ਬਲੀ ਘੋੜੇ ਦਿੱਤੇ ਵੀ ਜਿਹੜੇ ਛੇਤੀ ਨਾਲ ਇੱਥੋਂ ਚੱਲ ਕੇ ਹਜੂਰ ਸਾਹਿਬ, ਸ੍ਰੀ ਹਜੂਰ ਸਾਹਿਬ ਨੰਦੇੜ ਪਹੁੰਚ ਜਾਣ।
ਰਾਜ਼ੀ ਕਰੋ ਜ਼ਖਮ ਬਿਦ ਭਲੇ।
ਉਹਨਾਂ ਨੂੰ ਇਹ ਕਹਿ ਕੇ ਭੇਜਿਆ ਕਿ ਸਤਿਗੁਰਾਂ ਦੀ ਮਲਮ ਪੱਟੀ ਪੂਰਨ ਤੌਰ ਤੇ ਸਹੀ ਢੰਗ ਨਾਲ ਕਰਨੀ ਹੈ, ਤਾਂ ਜੋ ਕਲਗੀਧਰ ਪਾਤਸ਼ਾਹ ਜੀ ਦਾ ਜ਼ਖਮ ਜਲਦੀ ਰਾਜੀ ਹੋ ਜਾਵੇ।
ਤੁਰੰਗ ਧਵਾਏ ਸੋ ਚਲੇ ਆਏ, ਦਰਸ਼ਨ ਕਰਕੇ ਸੀਤ ਨਿਵਾਏ।
ਆਪਣੇ ਘੋੜੇ ਦੌੜਾ ਕੇ ਬੜੀ ਤੇਜ਼ੀ ਨਾਲ, ਬੜੀ ਕਾਹਲੀ ਨਾਲ ਉਹ ਜਿਹੜੇ ਜਰਾਹ ਸਨ ਹੈਦਰਾਬਾਦ ਤੋਂ ਚੱਲੇ ਤੇ ਚੱਲ ਕੇ ਸ੍ਰੀ ਹਜੂਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਆਏ। ਆਣ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰਦੇਵ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ।
ਖੋਲ ਜ਼ਖਮ ਕੋ ਸਭ ਬਿਦੇਰਾ।
ਉਹਨਾਂ ਨੇ ਮਹਾਰਾਜ ਜੀ ਦਾ ਜ਼ਖਮ ਚੈੱਕ ਕੀਤਾ, ਪੱਟੀ ਪਹਿਲਾਂ ਸਿੰਘਾਂ ਨੇ ਕਰ ਹੀ ਦਿੱਤੀ ਸੀ, ਉਹ ਪਾਸੇ ਕਰਕੇ ਬੜੇ ਧਿਆਨ ਦੇ ਨਾਲ ਮਹਾਰਾਜ ਜੀ ਦੇ ਜ਼ਖਮ ਦਾ ਮੁਆਇਨਾ ਕੀਤਾ।
ਖੋਲ ਜ਼ਖਮ ਕੋ ਸ਼ੁਭ ਬਿਦੇਰਾ।
ਸਭ ਪ੍ਰਕਾਰ ਦੇ ਨਾਲ ਜ਼ਖਮ ਖੋਲ ਕੇ ਵੇਖਿਆ।
ਸ਼ੁਭ ਉਪਚਾਰ ਕਰੇ ਤਿਸ ਮੇਰਾ।
ਉਹਦਾ ਉਪਚਾਰ ਕੀਤਾ ਜਿਹੜਾ ਉਪਚਾਰ ਕਰ ਸਕਦੇ ਸੀ। ਨਵੇਂ ਸਿਰਿਓਂ ਕਹਿੰਦੇ ਉਹਦੇ ਟਾਂਕੇ ਲਾਏ ਨੇ, ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਇਲਾਜ ਕੀਤਾ ਉਸ ਜ਼ਖਮ ਦਾ।
ਪਿੱਛੇ ਸ਼ਾਹ ਲਿਖਿਓ ਪਰਵਾਨਾ।
ਉਧਰ ਬਾਦਸ਼ਾਹ ਬਹਾਦਰ ਸ਼ਾਹ ਨੇ ਪਿੱਛੋਂ ਪਰਵਾਨਾ ਲਿਖ ਕੇ ਭੇਜਿਆ।
ਤਿੰਨ ਖਾਨਨ ਪਰ ਕੁਪਿਓ ਮਾਨਾ।
ਜਿਨ੍ਹਾਂ ਖਾਨਾ ਨੇ ਮਹਾਰਾਜ ਜੀ ਦੇ ਉੱਤੇ ਹਮਲਾ ਕੀਤਾ, ਗੁਲ ਖਾਂ ਤੌਲਾ ਖਾਂ ਨੇ, ਉਹਦੇ ਜਿਹੜੇ ਰਿਸ਼ਤੇਦਾਰ ਸਰਬੰਧੀ ਨੇ ਉਹਨਾਂ ਪਠਾਣਾ ਦੇ, ਉਹਨਾਂ ਤੇ ਬਹਾਦਰ ਸ਼ਾਹ ਬੜਾ ਗੁੱਸੇ ਵਿੱਚ ਆਇਆ।
ਜੇ ਰਾਵਰ ਕੀ ਆਇਸ ਪਾਓ।
ਇਹਨੇ ਮਹਾਰਾਜ ਜੀ ਕੋਲ ਪਰਵਾਨਾ ਭੇਜਿਆ, ਲਿਖ ਕੇ ਆਖਿਆ ਕਲਗੀਧਰ ਜੀ, ਜੇ ਤੁਹਾਡੀ ਆਗਿਆ ਹੋਵੇ, ਜੇ ਤੁਹਾਡਾ ਹੁਕਮ ਹੋਵੇ,
ਸਭਿਆਂ ਕੇ ਹੱਥ ਕਟਾਓ।
ਜਿੰਨੇ ਪਠਾਣ ਨੇ ਇਹ ਗੁਲ ਖਾਂ ਦੇ ਨਾਲ ਦੇ, ਜਿੰਨੇ ਸਾਥੀ ਪਠਾਣ ਇਹਦੇ ਹੋਰ ਨੇ, ਮੈਂ ਉਹਨਾਂ ਸਾਰਿਆਂ ਦੇ ਹੱਥ ਕਟਵਾ ਦਿਆਂ, ਉਹਨਾਂ ਸਾਰਿਆਂ ਦੇ ਹੱਥ ਵਢਵਾ ਦਿਆਂ।
ਕੈਨੂ ਕਾਕੇ ਬੀਚ ਚੜਾਓ।
ਜਾਂ ਫਿਰ ਉਹਨਾਂ ਸਾਰਿਆਂ ਨੂੰ ਇੱਕ ਕਿਸ਼ਤੀ ਤੇ ਚਾੜ ਕੇ, ਸਾਰਿਆਂ ਨੂੰ ਇੱਕ ਕਿਸ਼ਤੀ ਵਿੱਚ ਬਿਠਾ ਕੇ,
ਜਲ ਗੰਭੀਰ ਮੈਂ ਸਭਨ ਡੁਬਾਓ,
ਡੂੰਘੇ ਪਾਣੀ ਵਿੱਚ ਜਾ ਕੇ ਉਹਨਾਂ ਸਾਰਿਆਂ ਨੂੰ ਡੁਬੋ ਕੇ ਮਾਰ ਕੇ ਖਤਮ ਕਰਦੇ ਆ, ਪਠਾਣਾ ਨੂੰ ਇਹਨਾਂ ਦੀ ਜਾਤ ਹੀ ਖਤਮ ਕਰਕੇ ਰੱਖਦੇ ਆ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ।
ਸ੍ਰੀ ਗੁਰੂ ਟਿਗੇ ਆਇਓ ਪਟਵਾਇਓ।
ਇਦਾਂ ਇਹ ਪ੍ਰਵਾਨਾ ਲਿਖ ਕੇ ਬਹਾਦਰ ਸ਼ਾਹ ਨੇ ਮਹਾਰਾਜ ਜੀ ਕੋਲ ਭੇਜਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਪ੍ਰਵਾਨਾ ਪੜਵਾਇਆ ਤੇ ਸੁਣਿਆ ਹੈ।
ਕਿਰਪਾ ਕਰਤੀ ਹੁਕਮ ਅਲਾਇਓ।
ਮਹਾਰਾਜ ਜੀ ਨੇ ਕਿਰਪਾ ਹੀ ਕੀਤੀ, ਦਇਆ ਦੇ ਘਰ ਵਿੱਚ ਹੀ ਆ ਕੇ ਹੁਕਮ ਕੀਤਾ,
ਇਹ ਸਭ ਕਾਰਿਆਂ ਮੋਂ ਕਰਵਾਏ।
ਮਹਾਰਾਜ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਇਹਨਾਂ ਜੀਵਾਂ ਦੇ ਵੱਸ ਵਿੱਚ ਕੁਝ ਨਹੀਂ, ਸਭ ਕੁਝ ਕਰਤਾ ਪੁਰਖ ਪਰਮੇਸ਼ਰ ਦੇ ਹੁਕਮ ਚ ਹੀ ਵਰਤ ਰਿਹਾ।
ਦਿਲ ਪਰ ਦੋਸ਼ ਨਾ ਇਹਨੋ ਕਦਾਏ।
ਇਹਨਾਂ ਦਾ ਕੀ ਦੋਸ਼ ਹੈ, ਇਹਨਾਂ ਤੇ ਕੀ ਦੋਸ਼ ਰੋਪਣਾ, ਜਿਹਦਾ ਦੋਸ਼ ਸੀ ਉਹਨੂੰ ਅਸੀਂ ਨਾਲ ਹੀ ਮਾਰ ਮੁਕਾਇਆ। ਬਾਕੀ ਇਹਦੇ ਸਾਥੀਆਂ ਨੂੰ ਮਾਰ ਕੇ ਅਸੀਂ ਕੀ ਲੈਣਾ ਹੈ?
ਕਿ ਉੱਤਰ ਭੇਜਿਓ ਤਤਕਾਲ,
ਜਵਾਬ ਦੇ ਕੇ ਉੱਤਰ ਦੇ ਕੇ ਉਸੇ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਭੇਜਿਆ ਹੈ।
ਜੈ ਕੈ ਪਸੇ ਉਸ ਜਸ ਮਿਸਾਲਾ,
ਸਤਿਗੁਰਾਂ ਦਾ ਇਹ ਦਇਆ ਵਾਲਾ ਸੁਜਸ ਹਰ ਪਾਸੇ ਪਸਰਿਆ ਕਿ ਵੇਖੋ ਇਹਨਾਂ ਪਠਾਣਾ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਤੇ ਸਤਿਗੁਰਾਂ ਨੇ ਉਹਨਾਂ ਪਠਾਣਾ ਨੂੰ ਕੋਈ ਸਜ਼ਾ ਨਹੀਂ ਦਿੱਤੀ ਸਗੋਂ ਬਖਸ਼ ਦਿੱਤਾ ਹੈ। ਇਸ ਕਰਕੇ ਸਤਿਗੁਰਾਂ ਦਾ ਬੜਾ ਭਾਰੀ ਸੁਜਸ ਹੋਇਆ। ਕਲਗੀਧਰ ਪਾਤਸ਼ਾਹ ਜੀ ਦੀ ਇਸ ਦੇ ਵਿੱਚ ਬੜੀ ਵੱਡੀ ਭਾਰੀ ਸਿਫਤ ਹੋਈ।
ਸਤਿਗੁਰ ਖੋਟਨ ਪਰੇ ਉਪਕਾਰੇ,
ਦੇਖੋ ਜੀ ਸਤਿਗੁਰੂ ਕਿੱਡੇ ਦਿਆਲੂ ਨੇ, ਖੋਟਿਆਂ ਤੇ ਵੀ ਪਰ ਉਪਕਾਰ ਕੀਤਾ। ਇਹਨਾਂ ਨੇ ਖੋਟ ਕਮਾਈ ਖੋਟੇ ਨੇ ਤੇ ਸਤਿਗੁਰੂ ਜੀ ਨੇ ਇਹਨਾਂ ਖੋਟਿਆਂ ਤੇ ਵੀ ਮਹਾਨ ਪਰ ਉਪਕਾਰ ਕੀਤਾ ਹੈ।
ਮਹਾ ਕਿਰਪਾਲ ਤੀਰ ਧਰ ਭਾਰੇ,
ਔਰ ਵੇਖੋ ਕਿੱਡੇ ਵੱਡੇ ਦਿਆਲੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ।
ਉੱਤੇ ਜਰਾ ਸਮਤ ਪਾਤਸ਼ਾਹੇ,
ਕਹਿੰਦੇ ਉਹ ਜਿਹੜੇ ਜਰਾ ਆਏ ਸਨ, ਡਾਕਟਰ ਆਏ ਸਨ ਜਿਨ੍ਹਾਂ ਨੇ ਬਹਾਦਰ ਸ਼ਾਹ ਨੂੰ ਭੇਜਿਆ ਸੀ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਲਾਜ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ। ਮਹਾਰਾਜ ਜੀ ਦੇ ਜ਼ਖਮ ਵਾਸਤੇ
ਸਾਰੇ ਉਪਚਾਰ ਥਿਰੇ ਪ੍ਰਭ ਪਾਏ,
ਸਤਿਗੁਰਾਂ ਦਾ ਉਪਚਾਰ ਕਰਕੇ ਜ਼ਖਮ ਦਾ ਇਲਾਜ ਕਰਕੇ ਆਪਣੇ ਤਰੀਕੇ ਨਾਲ ਸਾਰੀ ਮਲਮ ਪੱਟੀ ਕਰਕੇ ਇਹ ਜਰਾ ਮਹਾਰਾਜ ਜੀ ਦੇ ਕੋਲ ਹੀ ਟਿਕ ਗਏ।
ਐਸੋ ਮਲਮ ਕਰਿਓ ਲਗਾਇਓ, ਤੋਰਨ ਜ਼ਖਮ ਮੇਲ ਵੈ ਆਇਓ।
ਇਹੋ ਜੀ ਮਲਮ ਪੱਟੀ ਕੀਤੀ ਇਹਨਾਂ ਨੇ। ਇਹ ਜਰਾ ਇੰਨੇ ਸਿਆਣੇ ਸੀ, ਅੰਗਰੇਜ਼ ਸਨ ਤੇ ਬਹਾਦਰ ਸ਼ਾਹ ਦੇ ਕੋਲ ਰਹਿੰਦੇ, ਨੌਕਰੀ ਕਰਦੇ ਸੀ। ਏਡੇ ਸੋਹਣੇ ਢੰਗ ਨਾਲ ਮਹਾਰਾਜ ਜੀ ਦੀ ਇਹਨਾਂ ਨੇ ਪੱਟੀ ਕੀਤੀ। ਕਹਿੰਦੇ ਵੀ ਕੁਝ ਦਿਨਾਂ ਵਿੱਚ ਹੀ ਉਹ ਜ਼ਖਮ ਜਿਹੜਾ ਸੀ ਮਹਾਰਾਜ ਜੀ ਦਾ ਮਿਲ ਗਿਆ, ਉਹ ਜ਼ਖਮ ਸਾਰਾ ਆਪੋ ਵਿੱਚ ਮਿਲ ਗਿਆ।
15 ਦਿਵਸ ਮੈਂ ਕਰ ਨਿਕਾ,
15 ਦਿਨਾਂ ਦੇ ਵਿੱਚ ਹੀ ਉੱਤੋਂ ਸਾਰਾ ਜ਼ਖਮ ਭਰ ਗਿਆ। ਅੰਦਰੋਂ ਤਾਂ ਕੱਚਾ ਰਿਹਾ ਪਰ ਬਾਹਰੋਂ ਬਿਲਕੁਲ ਜ਼ਖਮ ਰਾਜੀ ਹੋ ਗਿਆ।
ਭਜਨ ਕਰਵਾਇਓ ਗੁਰ ਜੀ ਕਾ,
ਕੁਝ ਦਿਨ ਸਤਿਗੁਰਾਂ ਇਸ਼ਨਾਨ ਨਹੀਂ ਸੀ ਕੀਤਾ ਕਿਉਂਕਿ ਜ਼ਖਮ ਕਰਕੇ, ਤੇ ਫਿਰ ਜਿਸ ਦਿਨ ਜ਼ਖਮ ਪੂਰਾ ਭਰ ਗਿਆ ਰਾਜੀ ਹੋ ਗਿਆ ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਕੋਸ਼ਿਸ਼ ਨਹੀਂ ਪੈਰ ਕਰ ਬੈਸੇ,
ਨਵੀਂ ਪੁਸ਼ਾਕ ਨਵੇਂ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ ਔਰ ਆਪਣੇ ਤਖਤ ਤੇ ਬੈਠੇ ਹਨ।
ਦਇਓ ਦਰਸ ਭਰਪੂਰ ਬਜੈਸੇ,
ਕਈ ਦਿਨਾਂ ਬਾਅਦ ਅੱਜ ਦਰਸ਼ਨ ਦਿੱਤੇ ਨੇ ਬਾਹਰ, ਨਹੀਂ ਤਾਂ ਕਈ ਦਿਨ ਸਤਿਗੁਰੂ ਜੀ ਨੇ ਆਰਾਮ ਹੀ ਕੀਤਾ। ਅੱਜ ਕਈ ਦਿਨਾਂ ਬਾਅਦ ਮਹਾਰਾਜ ਜੀ ਆਏ ਨੇ ਬਾਹਰ ਸੰਗਤ ਵਿੱਚ, ਦੀਵਾਨ ਵਿੱਚ ਬੈਠੇ ਨੇ ਔਰ ਸਾਰੀ ਸੰਗਤ ਨੂੰ ਸਿੰਘਾਂ ਨੂੰ ਖੁੱਲੇ ਦਰਸ਼ਨ ਦਿੱਤੇ ਹਨ।
ਅਖਿਲ ਖਾਲਸਾ ਚੱਲ ਕਰ ਆਇਓ, ਸੀਸ ਨਿਵਾਏ ਆਨੰਦ ਕੋ ਪਾਇਓ।
ਸਾਰਾ ਖਾਲਸਾ ਮਹਾਰਾਜ ਜੀ ਦੇ ਕੋਲ ਆ ਪਹੁੰਚਿਆ, ਸਤਿਗੁਰਾਂ ਦੇ ਚਰਨਾਂ ਤੇ ਬੜੇ ਅਦਬ ਨਾਲ ਸਭ ਨੇ ਸੀਸ ਝੁਕਾਏ। ਬੜੇ ਪਿਆਰ ਤੇ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਸਭ ਨੇ ਵੰਦਨਾ ਕੀਤੀ।
ਅਖਿਲ ਲੋਕ ਸੁਣ ਸੁਣ ਸੁਧ ਨੀਕੇ,
ਸਾਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਨੇ ਸੁਧ ਸੁਣੀ, ਨੇੜੇ ਤੇੜੇ ਇਲਾਕੇ ਚ ਜਿਨ੍ਹਾਂ ਜਿਨ੍ਹਾਂ ਕੋਲ ਖਬਰ ਪਹੁੰਚੀ ਕਿ ਸਤਿਗੁਰਾਂ ਤੇ ਹਮਲਾ ਕੀਤਾ ਗੁਲ ਖਾਂ ਨੇ, ਗੁਰਦੇਵ ਦੇ ਤਨ ਤੇ ਜ਼ਖਮ ਆਇਆ, ਸੁਣ ਸੁਣ ਕੇ ਅਨੇਕਾਂ ਸਿੱਖ ਸਤਿਗੁਰਾਂ ਦਾ ਪਤਾ ਕਰਨ ਲਈ ਮਹਾਰਾਜ ਜੀ ਕੋਲ ਪਹੁੰਚੇ ਹਨ।
ਪਹੁੰਚੇ ਨਿਕਟ ਪੁੰਜ ਪ੍ਰਭ ਜੀ ਕੇ,
ਅਨੇਕਾਂ ਸਿੱਖਾਂ ਦਾ ਸਮੁਦਾਇ ਚੱਲ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਹੈ।
ਪੰਚਾਮ੍ਰਿਤ ਕਹਿ ਕਰਵਾਇਓ,
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਗਈਆਂ।
ਸ਼ਬ ਦੀਰਘ ਸਭ ਮੈਂ ਚਾਹਿਓ,
ਸਭ ਵਿੱਚ ਖੁਸ਼ੀ ਮਨਾਈ ਗਈ ਕਿਉਂਕਿ ਅੱਜ 15 ਦਿਨ ਬਾਅਦ ਤਕਰੀਬਨ ਸਤਿਗੁਰੂ ਜੀ ਬਾਹਰ ਆਏ ਨੇ, ਤਖਤ ਤੇ ਬੈਠੇ ਨੇ, ਦਰਸ਼ਨ ਦਿੱਤੇ ਨੇ ਸੰਗਤ ਨੂੰ। ਇਸ ਕਰਕੇ ਖਾਲਸਾ ਜੀ ਬੜੀ ਖੁਸ਼ੀ ਮਨਾਈ ਸਾਰੇ ਖਾਲਸੇ ਨੇ ਕਿ ਸਤਿਗੁਰੂ ਜੀ ਦੇ ਸਰੀਰ ਨੂੰ ਆਰਾਮ ਆ ਗਿਆ, ਜ਼ਖਮ ਮਹਾਰਾਜ ਜੀ ਦਾ ਠੀਕ ਹੋ ਚੁੱਕਾ। ਏਦਾਂ ਸਭ ਨੇ ਖੁਸ਼ੀ ਮਨਾਈ, ਬੜਾ ਉਤਸ਼ਵ ਕੀਤਾ, ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਵੰਡੀਆਂ ਗਈਆਂ।
ਦਰਬ ਬ੍ਰਿੰਦ ਸਿਰ ਪਾਓ ਬਿਸਾਲੇ,
ਮਹਾਰਾਜ ਜੀ ਨੇ ਬਹੁਤ ਸਾਰਾ ਦਰਬ ਵੰਡਿਆ, ਬਹੁਤ ਸਾਰੇ ਸਿਰੇ ਪਾਓ ਹੁਕਮ ਕਰਕੇ ਮੰਗਵਾਏ
ਹੁਕਮ ਕਰਿਓ ਲਿਆਏ ਤਤਕਾਲੇ
ਸੇਵਾਦਾਰ ਹੁਕਮ ਮਹਾਰਾਜ ਜੀ ਦਾ ਸੁਣ ਕੇ ਸਿਰੇ ਪਾਓ ਲੈ ਕੇ ਆਏ ਖਜ਼ਾਨੇ ਚੋ ਮਾਇਆ ਲੈ ਕੇ ਆਏ
ਬਖਸ਼ੇ ਤਮੈ ਜਿਰਾਨ ਤਾਏ
ਡਾਕਟਰ ਆਏ ਸਨ ਮਹਾਰਾਜ ਜੀ ਦਾ ਇਲਾਜ ਕਰਨ ਲਈ ਉਹਨਾਂ ਡਾਕਟਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰੇ ਪਾਓ ਦਿੱਤੇ ਗੁਰੂ ਘਰ ਵੱਲੋਂ ਔਰ ਮਹਾਰਾਜ ਜੀ ਨੇ ਖੁੱਲੀ ਮਾਇਆ ਦੇ ਗੱਫੇ ਉਹਨਾਂ ਨੂੰ ਦੇ ਕੇ ਨਿਵਾਜਿਆ
ਕਰਮੋ ਤਰੇ ਹਰ ਖਾਏ
ਉਹਨਾਂ ਨੇ ਮਹਾਰਾਜ ਜੀ ਕੋਲੋਂ ਮਾਇਆ ਦੇ ਗੱਫੇ ਸਿਰੇ ਪਾਓ ਲੈ ਕੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ
ਸੁਜਸ ਉਚਾਰਨ ਕਰਤ ਵਿਸਾਲੇ
ਸਤਿਗੁਰਾਂ ਦਾ ਭਾਰੀ ਸੁਜਸ ਕਰਦੇ ਨੇ ਉਹ ਜਰਾ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਕਲਗੀਧਰ ਪਾਤਸ਼ਾਹ ਦੀਆਂ ਸਿਫਤਾਂ ਗਾਉਂਦੇ ਨੇ
ਸ੍ਰੀ ਕਹਿਣ ਅਦਲ ਤਿਗ ਚਾਲੇ
ਔਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਬਹਾਦਰ ਸ਼ਾਹ ਵੱਲ ਚੱਲ ਪਏ ਕਿ ਜਾ ਕੇ ਸਤਿਗੁਰਾਂ ਦੀ ਖਬਰ ਬਹਾਦਰ ਸ਼ਾਹ ਨੂੰ ਦੇਣ
ਮਿਲੇ ਜਾਏ ਤੁਦ ਕਿਲ ਸੁਣਾਏ
ਜਾ ਕੇ ਬਹਾਦਰ ਸ਼ਾਹ ਨੂੰ ਮਿਲੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਰੀ ਸੁਧ ਖਬਰ ਕਿ ਗੁਰਦੇਵ ਜੀ ਰਾਜੀ ਖੁਸ਼ੀ ਨੇ ਹੁਣ ਉਹਨਾਂ ਦਾ ਜ਼ਖਮ ਠੀਕ ਹੈ ਬਾਹਰੋਂ ਅੰਦਰੋਂ ਜ਼ਖਮ ਕੱਚਾ ਪਰ ਬਾਹਰੋਂ ਪੂਰਾ ਜ਼ਖਮ ਭਰ ਚੁੱਕਾ ਹੈ ਇਹ ਦੱਸਣ ਵਾਸਤੇ ਬਹਾਦਰ ਸ਼ਾਹ ਕੋਲ ਪਹੁੰਚੇ ਨੇ
ਤਨ ਗਨ ਦੀਨ ਸਹਮ ਰਖਾਏ
ਔਰ ਨਾਲ ਇਹ ਵੀ ਦੱਸਿਆ ਬਹਾਦਰ ਸ਼ਾਹ ਨੂੰ ਕਿ ਬਾਦਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਤਾਂ ਬੜੇ ਵੱਡੇ ਮਹਾਨ ਦਾਨੀ ਨੇ ਉਹਨਾਂ ਨੇ ਸਾਨੂੰ ਇੰਨੀ ਕੁ ਮਾਇਆ ਬਖਸ਼ ਦਿੱਤੀ ਹੈ ਕਿ ਸਾਡੀ ਸਾਰੀ ਜ਼ਿੰਦਗੀ ਉਸ ਮਾਇਆ ਦੇ ਨਾਲ ਵਧੀਆ ਗੁਜ਼ਰ ਸਕਦੀ ਹੈ
ਪੁਨ ਗਮਨੇ ਦਿੱਲੀ ਤੋਂ ਜਿਹੜਾ
ਉਹ ਜਿਹੜੇ ਜਰਾਹ ਸਨ ਫਿਰ ਉਥੋਂ ਵਾਪਸ ਦਿੱਲੀ ਨੂੰ ਚਲੇ ਗਏ
ਕਹਿਓ ਸੁਜਸ ਗੁਰੂ ਪੁਰਮਾਓ
ਔਰ ਦਿੱਲੀ ਜਾ ਕੇ ਵੀ ਉਹਨਾਂ ਨੇ ਸਤਿਗੁਰਾਂ ਦਾ ਸੁਜਸ ਕੀਤਾ ਇੰਨੇ ਪ੍ਰਭਾਵਿਤ ਹੋਏ ਉਹ ਜਰਾਹ ਸਤਿਗੁਰਾਂ ਦੇ ਸਰੂਪ ਤੋਂ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਕਿ ਜਿੱਥੇ ਜਾਂਦੇ ਨੇ ਮਹਾਰਾਜ ਜੀ ਦਾ ਸੁਜਾਸੀ ਕਰਦੇ ਨੇ ਹਰ ਜਗ੍ਹਾ ਤੇ ਹਰ ਥਾਂ ਤੇ ਪਹੁੰਚ ਕੇ ਗੁਰੂ ਕਲਗੀਧਰ ਦਾ ਜ਼ਿਕਰ ਕਰਦੇ ਨੇ
ਇਹ ਸਤਿਗੁਰ ਹੈਗੇ ਸਵਧਾਨਾ
ਇਹ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਵਧਾਨ ਹੋ ਗਏ ਹਨ
ਦਿਨ ਖੋਲਸ ਮੋਚੜਿਓ ਜਾਨਾ
ਇਹ ਤਾਂ ਖਾਲਸਾ ਜੀ ਸੋਲਵਾਂ ਦਿਨ ਆ ਗਿਆ ਜ਼ਖਮ ਜਿਦਨ ਹੋਇਆ ਸੀ ਉਸ ਤੋਂ 15 ਦਿਨ ਬੀਤ ਗਏ ਸੋਲਵਾਂ ਦਿਨ ਚੜਿਆ ਹੈ
ਉੱਤੀ ਪ੍ਰਭਾਤ ਸਭਾ ਮੈਂ ਬੈਸੇ
ਪ੍ਰਭਾਤ ਵੇਲਾ ਹੋਇਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿੱਚ ਦੀਵਾਨ ਵਿੱਚ ਆ ਕੇ ਬੈਠੇ ਹਨ
ਸ਼ੋਭਤ ਹੈ ਕੁਬੇਰ ਵਰ ਜੈਸੇ
ਏਦਾਂ ਬੈਠੇ ਨੇ ਜਿਵੇਂ ਕੁਬੇਰ ਦੇਵਤਾ ਧਨਦ ਬੈਠਦਾ ਨਾ ਦੇਵਤਿਆਂ ਵਿੱਚ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੀ ਖਾਲਸੇ ਦੀ ਸਭਾ ਵਿੱਚ ਬੈਠੇ ਨੇ
ਨਵ ਟੰਕਨ ਕੇ ਧਨਕ ਮਿਸਾਲੇ
ਖਾਲਸਾ ਜੀ ਨੌ ਨੌ ਟੰਕੇ ਦੋ ਧਨਕ ਬੜੇ ਕੀਮਤੀ ਬੜੇ ਵਿਸ਼ਾਲ ਭਾਰੇ ਆਮ ਬੰਦਾ ਉਹਨਾਂ ਨੂੰ ਚੁੱਕ ਵੀ ਨਾ ਸਕੇ ਇੰਨਾ ਵਜਨ ਹੈ ਉਹਨਾਂ ਧਨਖਾਂ ਦਾ ਦੋ ਧਨਖ ਨੇ ਬੜੇ ਕਠੋਰ ਬੜੇ ਮਜ਼ਬੂਤ ਹਨ
ਆਨੇ ਕਾਰੀਗਰ ਤਿਸ ਕਾਲੇ
ਇੱਕ ਕਾਰੀਗਰ ਨੇ ਉਹ ਬਣਾਏ ਨੇ ਬੜੇ ਵਧੀਆ ਧਨਖ ਨੌ ਟੰਕੇ ਧਨਖ ਜਿਹੜੇ ਕੇਵਲ ਕਲਗੀਧਾਰੀ ਚਲਾ ਸਕਦੇ ਸੀ ਉਹ ਦੋ ਧਨਖ ਲਿਆ ਕੇ ਉਸ ਕਾਰੀਗਰ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤੇ ਨੇ
ਹੀਰਤ ਗੁਰੂ ਹਲਕ ਕੋ ਪਾਇਓ
ਧਨਖ ਬੜੇ ਸੁੰਦਰ ਬਣੇ ਹੋਏ ਸਨ ਬੜੇ ਕਮਾਲ ਦੇ ਬਣੇ ਹੋਏ ਸਨ ਵੇਖ ਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਬੜੇ ਖੁਸ਼ ਹੋਏ
ਦੀਰਘ ਦਰਬ ਇਨਾਮ ਦਿਵਾਇਓ
ਕਾਰੀਗਰਾਂ ਨੂੰ ਮਹਾਰਾਜ ਜੀ ਨੇ ਖੁੱਲੀ ਮਾਇਆ ਇਨਾਮ ਵਜੋਂ ਦਿੱਤੀ ਕਿਉਂਕਿ ਬੜੇ ਵਧੀਆ ਕਮਾਣ ਬਣਾ ਕੇ ਲਿਆਏ ਸਨ ਬੜੇ ਸੋਹਣੇ ਧਨਖ ਲਿਆਏ ਸਨ ਬਣਾ ਕੇ ਗੁਰਦੇਵ ਜੀ ਨੇ ਉਹਨਾਂ ਨੂੰ ਇਨਾਮ ਬਖਸ਼ਿਆ ਹੈ
ਸਰਬ ਸ਼ਸਤਰ ਨਿਤ ਨਿਕਟ ਰਕਾਵਤ
ਹੁਣ ਸਤਿਗੁਰੂ ਜੀ ਦੇ ਜਿੰਨੇ ਗਾਤਰੇ ਦੇ ਸ਼ਸਤਰ ਨੇ ਮਹਾਰਾਜ ਜੀ ਆਪਣੇ ਨੇੜੇ ਰਖਵਾਉਂਦੇ ਨੇ ਆਪਣਾ ਪਲੰਘਾ ਜਿੱਥੇ ਹੁੰਦਾ ਨਾਲ ਇੱਕ ਵੱਡਾ ਪਲੰਘਾ ਸ਼ਸਤਰਾਂ ਦਾ ਮਹਾਰਾਜ ਜੀ ਰੱਖਦੇ ਨੇ ਉਹਦੇ ਤੇ ਸਾਰੇ ਸਤਿਗੁਰਾਂ ਦੇ ਜਿਹੜੇ ਸ਼ਸਤਰ ਨੇ ਧਨਖ ਤੀਰਾਂ ਦਾ ਪੱਥਾ ਗਾਤਰੇ ਦੀ ਕਿਰਪਾਨ ਪੇਸ਼ ਕਬਜ ਜਿੰਨੇ ਵੀ ਮਹਾਰਾਜ ਜੀ ਦੇ ਸ਼ਸਤਰ ਨੇ ਉਹ ਸਾਰੇ ਸ਼ਸਤਰ ਮਹਾਰਾਜ ਜੀ ਆਪਣੇ ਨੇੜੇ ਰਖਵਾਉਂਦੇ ਨੇ
ਪੁਸ਼ਪ ਧੂਪ ਚੰਦਨ ਚਿਰਚਾਵਤ
ਔਰ ਉਹਨਾਂ ਸ਼ਸਤਰਾਂ ਦੀ ਬਕਾਇਦਾ ਪੂਜਾ ਕਰਦੇ ਨੇ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਨੀ ਚੰਦਨ ਦਾ ਚਰਚਣ ਕਰਨਾ ਸੁਗੰਧੀਦਾਰ ਵਸਤੂਆਂ ਇਤਰ ਫੁਲੇਲ ਆਦਿਕ ਦਾ ਚਰਚਣ ਕਰਨਾ ਕਿਉਂਕਿ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਨੂੰ ਕਿਹਾ ਕਿ ਇਹ ਹਮਾਰੇ ਪੀਰ ਇਹ ਸ਼ਸਤਰ ਸਾਡੇ ਪੀਰ ਨੇ ਇਹਨਾਂ ਸ਼ਸਤਰਾਂ ਦਾ ਸਤਿਕਾਰ ਸਤਿਗੁਰੂ ਜੀ ਬਹੁਤ ਕਰਦੇ ਰਹੇ ਨੇ ਇਸੇ ਕਰਕੇ ਹੁਣ ਵੀ ਖਾਲਸਾ ਸ਼ਸਤਰਾਂ ਦਾ ਬੜਾ ਭਾਰੀ ਸਤਿਕਾਰ ਕਰਦਾ ਹੈ। ਸਤਿਗੁਰਾਂ ਦੇ ਪੰਜਾਂ ਤਖਤਾਂ ਦੇ ਉੱਤੇ ਮਹਾਰਾਜ ਜੀ ਦੇ ਸ਼ਸਤਰ ਸੁਭਾਏ ਮਾਨ ਹਨ ਔਰ ਉਹਨਾਂ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸ਼ਸਤਰਾਂ ਨੂੰ ਪੂਜਦੇ ਹਨ।
ਦੌਨ ਸਰਾਸਨ ਤਰੇ,
ਉਹ ਜਿਹੜੇ ਮਹਾਰਾਜ ਜੀ ਦੇ ਦੋ ਧਨਖ ਨੇ, ਉਹ ਦੋਵੇਂ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਉਹਨਾਂ ਸ਼ਸਤਰਾਂ ਵਿੱਚ ਹੀ ਰੱਖ ਦਿੱਤੇ। ਜਿੱਥੇ ਆਪਣੇ ਪਹਿਲੇ ਸ਼ਸਤਰ ਰੱਖਦੇ ਸੀ ਜਿਹੜਾ ਉਹ ਦੋ ਧਨਖ ਕਾਰੀਗਰ ਬਣਾ ਕੇ ਲਿਆਇਆ, ਉਹ ਵੀ ਮਹਾਰਾਜ ਜੀ ਨੇ ਆਪਣੇ ਉਹਨਾਂ ਸ਼ਸਤਰਾਂ ਵਿੱਚ ਸਜਾ ਦਿੱਤੇ ਨੇ।
ਢਿੱਡ ਦਰਾਜ ਦੀ ਕਤਮਰ ਕਰੇ,
ਸ਼ਸਤਰ ਬੜੇ ਮਜ਼ਬੂਤ, ਜਿਹੜੇ ਕਮਾਨ ਸਨ ਧਨਖ ਸਨ ਬੜੇ ਮਜ਼ਬੂਤ, ਦਰਾਜ ਬੜੇ ਵੱਡੇ ਹਨ, ਉਹਨਾਂ ਦਾ ਆਕਾਰ ਵੀ ਬੜਾ ਵੱਡਾ ਹੈ।
ਕਾਤਕ ਮਾਸ ਅਮਾਵਸ ਨਿਤ ਮੈਂ,
ਕੱਤਕ ਦੀ ਮੱਸਿਆ ਦਾ ਦਿਨ ਆ ਗਿਆ,
ਦੀਪ ਮਾਲ ਘਰ ਘਰ ਜਿਸ ਕਿਸਮੈਂ,
ਉਸ ਦਿਨ ਦੀਵਾਲੀ ਮਨਾਈ ਜਾਂਦੀ ਹੈ, ਘਰ ਘਰ ਦੇ ਵਿੱਚ ਦੀਪ ਮਾਲਾ ਕੀਤੀ ਗਈ। ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਹੁਣ ਵੀ ਦੀਵਾਲੀ ਬੜੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ, ਤਖ਼ਤ ਇਸ਼ਨਾਨ ਕਰਵਾਇਆ ਜਾਂਦਾ, ਸਾਰੇ ਸ਼ਸਤਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੋ ਤਖ਼ਤ ਸਾਹਿਬ ਦੇ ਜਿੰਨੇ ਸ਼ਸਤਰ ਨੇ ਉਹਨਾਂ ਦੀ ਸੇਵਾ ਹੁੰਦੀ ਹੈ, ਸਾਰੇ ਸ਼ਸਤਰਾਂ ਨੂੰ ਸੋਧਾ ਲਾਇਆ ਜਾਂਦਾ ਹੈ, ਸਫਾਈ ਕੀਤੀ ਜਾਂਦੀ ਹੈ, ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਤੋ ਕੱਤਕ ਦੀ ਮੱਸਿਆ ਵਾਲੇ ਦਿਨ ਦੀਵਾਲੀ ਦਾ ਜੋੜ ਮੇਲਾ ਆ ਗਿਆ ਤੇ ਬੜਾ ਵੱਡਾ ਜੋੜ ਮੇਲਾ ਦੀਵਾਲੀ ਦਾ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਗਿਆ।
ਕ੍ਰਿਤ ਸੁਨੇਜ ਲਾਏ ਮਿਸਾਲਾ,
ਘਿਓ ਦੇ ਦੀਵੇ ਬਾਲ ਬਾਲ ਕੇ ਘਰਾਂ ਦੇ ਮੂਹਰੇ ਸਭ ਲੋਕਾਂ ਨੇ ਰੱਖ ਕੇ ਦੀਪ ਮਾਲਾ ਕੀਤੀ ਹੈ।
ਬਿਧ ਬਿਧਨ ਧਰ ਦੀਪਕ ਮਾਲਾ,
ਬਿਧ ਪ੍ਰਕਾਰ ਦੇ ਦੀਵੇ ਬਣਾ ਬਣਾ ਕੇ ਬੜੇ ਸੋਹਣੇ ਦੀਪ ਮਾਲਾ ਕੀਤੀ ਹੈ।
ਗੁਰੂ ਸਦਨ ਕੇ ਚੌਂ ਦਿਸ਼ੇ ਜੋਤ,
ਸਤਿਗੁਰੂ ਜੀ ਦਾ ਡੇਰਾ ਸੀ ਮਹਾਰਾਜ ਜੀ ਦੇ ਵੀ ਆਸਣ ਦੇ ਆਲੇ ਦੁਆਲੇ ਬੜੇ ਸੋਹਣੇ ਦੀਵੇ ਬਾਲ ਕੇ ਬੜੀ ਸੋਹਣੀ ਦੀਪ ਮਾਲਾ ਸਿੰਘਾਂ ਨੇ ਵੀ ਖਾਲਸੇ ਨੇ ਕੀਤੀ ਹੈ।
ਪ੍ਰਕਾਸ਼ ਦਿਨ ਮਨੋ ਉਦੋਤ,
ਦੀਵਿਆਂ ਦਾ ਇੰਨਾ ਪ੍ਰਕਾਸ਼ ਹੋ ਗਿਆ ਰਾਤ ਦੇ ਸਮੇਂ ਵੀ ਮਾਨੋ ਜਿਵੇਂ ਦਿਨ ਚੜ ਗਿਆ ਹੋਵੇ, ਏਦਾਂ ਪ੍ਰਕਾਸ਼ ਹੋਇਆ ਵੀ ਮਾਨੋ ਜਿਵੇਂ ਦਿਨ ਚੜ ਗਿਆ ਹੋਵੇ।
ਪੰਚਾਮਿਤ ਕਰਵਾਏ ਵਰਤਾਏ,
ਮਹਾਰਾਜ ਜੀ ਨੇ ਹੁਕਮ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ।
ਉਤਸ਼ਵ ਰਚਿਓ ਆਨੰਦ ਸਮਨਾਏ,
ਬੜਾ ਭਾਰੀ ਉਤਸ਼ਵ ਮਨਾਇਆ ਗਿਆ, ਬੜਾ ਭਾਰੀ ਉਤਸ਼ਵ ਮਨਾ ਕੇ ਬੜਾ ਭਾਰੀ ਆਨੰਦ ਵਰਤਾਇਆ ਗਿਆ।
ਬੀਤਿਓ ਸੋ ਦਿਨ ਪ੍ਰਤਪਦਾ ਬਿਤਾਏ,
ਖਾਲਸਾ ਜੀ ਉਹ ਦਿਨ ਬਤੀਤ ਹੋ ਗਿਆ, ਮੱਸਿਆ ਦਾ ਯਾਨੀ ਕਿ ਦੀਵਾਲੀ ਦਾ ਦਿਨ ਉਹ ਬਤੀਤ ਹੋ ਗਿਆ। ਅਗਲਾ ਦਿਨ ਪ੍ਰਤਪਦਾ ਕਹਿੰਦੇ ਨੇ, ਪਹਿਲ ਜਿਹੜਾ ਏਕਮ ਵਾਲਾ ਦਿਨ ਵੀ ਮਹਾਰਾਜ ਜੀ ਨੇ ਬਤੀਤ ਕੀਤਾ।
ਜਮ ਦੁਤੀਆ ਉਦਤਿਓ ਗ੍ਰਹਿ ਰਾਏ,
ਕੱਤਕ ਸੁਧੀ ਦੂਜ ਦਾ ਦਿਨ ਆਇਆ, ਉਹਨੂੰ ਜਮ ਦਵਿਤੀਆ ਕਹਿੰਦੇ ਹਨ। ਕੱਤਕ ਸੁਧੀ ਦੂਜ ਦਾ ਦਿਨ ਆਇਆ ਹੈ।
ਸੁੰਦਰ ਤੰਬੂ ਇੱਕ ਲਗਵਾਇਓ,
ਕਲਗੀਧਰ ਜੀ ਨੇ ਹੁਕਮ ਕਰਕੇ ਆਪਣੇ ਵਾਸਤੇ ਇੱਕ ਬੜਾ ਸੋਹਣਾ ਤੰਬੂ ਲਵਾਇਆ। ਜਿੱਥੇ ਅੱਜ ਕੱਲ ਤਖ਼ਤ ਸਾਹਿਬ ਹੈ ਨਾ, ਉਸ ਜਗ੍ਹਾ ਤੇ ਮਹਾਰਾਜ ਜੀ ਨੇ ਇੱਕ ਬੜਾ ਸੁੰਦਰ ਤੰਬੂ ਲਗਵਾਇਆ ਹੈ।
ਬੀਚ ਚੋਬੇ ਸਥਿਤ ਸੁਆਇਓ,
ਔਰ ਉਹਦੇ ਵਿੱਚ ਮਹਾਰਾਜ ਜੀ ਦਾ ਆਸਣ ਲੱਗ ਗਿਆ। ਉਹਦੇ ਵਿੱਚ ਦੋ ਚੋਭਾਂ ਲਾਈਆਂ ਗਈਆਂ, ਤੰਬੂ ਚੁੱਕਣ ਵਾਸਤੇ ਨਾ ਥੱਲੇ ਚੋਭ ਲਾਈ ਜਾਂਦੀ ਹੈ, ਉਹ ਦੋ ਚੋਭਾਂ ਵਿੱਚ ਉਹਦੇ ਲਾਈਆਂ ਹਨ ਤੰਬੂ ਦੇ ਵਿੱਚ।
ਕਨਾਤ ਤਨਵਾਏ,
ਤੰਬੂ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤ ਤਣਵਾ ਦਿੱਤੀ ਹੈ। ਕੌਤਕ ਰਚਣ ਲੱਗੇ ਨੇ ਨਾ ਜੋਤੀ ਜੋਤ ਸਮਾਉਣ ਦਾ, ਉਹ ਤੰਬੂ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤ ਤਣਵਾ ਦਿੱਤੀ ਹੈ।
ਰੰਗਾ ਰੰਗ ਫਰਸ਼ ਚਿੱਤ ਛਾਏ,
ਬੜੇ ਸੋਹਣੇ ਰੰਗਾ ਰੰਗ ਗਲੀਚੇ ਉਹ ਥੱਲੇ ਜ਼ਮੀਨ ਦੇ ਉੱਤੇ ਵਿਛਾਏ ਗਏ ਹਨ।
ਵਿੱਚ ਪ੍ਰਵੇਸ਼ ਭਏ ਤੇ ਸਜਾਏ,
ਕਲਗੀਧਰ ਜੀ ਉਸ ਤੰਬੂ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ ਨੇ, ਉਹਦੇ ਵਿੱਚ ਮਹਾਰਾਜ ਜੀ ਨੇ ਜਾ ਕੇ ਪ੍ਰਵੇਸ਼ ਕੀਤਾ।
ਛਕ ਦੂਰ ਦੂਰ ਬੈਠਾਏ,
ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਦੂਰ ਦੂਰ ਕਰਕੇ ਬਿਠਾ ਦਿੱਤਾ ਵੀ ਕੋਈ ਨੇੜੇ ਨਾ ਆਵੇ ਤੰਬੂ ਦੇ। दूर दूर करके महाराज जी ने सारे पहरेदारा नू बिठा दिता भी नेड़े नहीं आना, कनात लगी तंबू दे, सारे पहरेदार दूर दूर करके बिठा दिते ने।
जाम एक लग थिरियो खरे,
इदा महाराज सच्चे पातशाह ने हुक्म कीता भी एक पैर तक सारिया ने खलो के पहरे ते पहरा देना है।
अंदर न प्रवेश को करे,
अंदर कोई प्रवेश ना करे। ਜਦੋਂ ਅਸੀਂ ਆਵਾਜ਼ ਮਾਰੀਏ ਹੁਕਮ ਕਰੀਏ ਤਾਂ ਹੀ ਕਿਸੇ ਨੇ ਆਉਣਾ, ਸਾਡੀ ਆਗਿਆ ਤੋਂ ਬਿਨਾਂ ਕਿਸੇ ਨੇ ਅੰਦਰ ਨਹੀਂ ਆਉਣਾ, ਅੰਦਰ ਕਿਸੇ ਨੇ ਪ੍ਰਵੇਸ਼ ਨਹੀਂ ਕਰਨਾ।
ਹਿਮ ਕਰਕੇ ਚੋਂ ਦਿਸ਼ਟ ਕਰਾਏ,
ਇਹ ਤਾਂ ਚਾਰੇ ਪਾਸਿਓਂ ਮਹਾਰਾਜ ਜੀ ਨੇ ਪੂਰੀ ਤਕੜਾਈ ਕਰਵਾਈ ਹੈ।
ਆਪ ਸਥਿਰ ਪੇ ਬੀਚ ਗੁਸਾਏ,
ਆਪ ਗੁਰੂ ਕਲਗੀਧਰ ਜੀ ਉਸ ਤੰਬੂ ਦੇ ਵਿੱਚ ਸਥਿਰ ਹੋ ਗਏ ਹਨ।
ਤੇ ਛਿਨ ਦਮ ਕਿਉ ਮੈਦ ਪ੍ਰਕਾਸ਼ਾ,
ਦਮ ਬੜਾ ਮਹਾਨ ਪ੍ਰਕਾਸ਼ ਹੋਇਆ ਉਸ ਤੰਬੂ ਦੇ ਵਿੱਚ। ਜਦੋਂ ਸਤਿਗੁਰੂ ਜੀ ਤੰਬੂ ਚ ਚਲੇ ਗਏ ਬੈਠਿਆਂ ਪੈਰਕ ਦਾ ਸਮਾਂ ਬੀਤਿਆ, ਬਹੁਤ ਜ਼ਿਆਦਾ ਇੱਕਦਮ ਇਤਨੀ ਰੋਸ਼ਨੀ ਇਤਨਾ ਪ੍ਰਕਾਸ਼ ਹੋਇਆ,
ਵਿਖਿਤ ਭਇਓ ਵਿਸਾਲ ਪ੍ਰਕਾਸ਼ਾ।
ਵੇਖਦਿਆਂ ਵੇਖਦਿਆਂ ਬਾਹਰ ਪਹਿਰੇ ਤੇ ਸਿੰਘ ਖੜੇ ਨੇ, ਉਹ ਵੇਖ ਰਹੇ ਨੇ ਵੀ ਇੱਕਦਮ ਬਹੁਤ ਜ਼ਿਆਦਾ ਲੋ, ਬਹੁਤ ਜ਼ਿਆਦਾ ਪ੍ਰਕਾਸ਼ ਹੋਇਆ।
ਦੋਏ ਪੁਰਖ ਉਤਰੇ ਤਰ ਆਏ, ਗੁਰ ਦਰਸ਼ਨ ਕਰ ਸੀਤ ਨਿਵਾਏ।
ਪ੍ਰਕਾਸ਼ ਕਾਹਦਾ ਸੀ? ਕਹਿੰਦੇ ਦੋ ਪੁਰਖ ਆਏ ਨੇ ਸੱਚ ਖੰਡ ਤੋਂ, ਉਹ ਪ੍ਰਕਾਸ਼ ਰਾਹੀ ਜ਼ਮੀਨ ਤੇ ਉਤਰੇ ਨੇ ਔਰ ਆ ਕੇ ਕਲਗੀਧਰ ਦੇ ਚਰਣਾਂ ਵਿੱਚ ਉਹਨਾਂ ਨੇ ਤੰਬੂ ਵਿੱਚ ਨਮਸਕਾਰ ਕੀਤੀ ਹੈ। ਉਹ ਦਿਵਿਆ ਰੂਪ ਪ੍ਰਕਾਸ਼ ਰੂਪ ਕੋਈ ਦੇਵ ਰੂਹਾਂ ਨੇ ਜੋ ਸੱਚ ਖੰਡ ਤੋਂ ਹੀ ਉਤਰੀਆਂ ਨੇ। ਅਕਾਲ ਪੁਰਖ ਦਾ ਸੱਦਾ ਲੈ ਕੇ ਗੁਰੂ ਕਲਗੀਧਰ ਕੋਲ ਆਏ ਨੇ ਦੋਵੇਂ ਪੁਰਖ। ਇਹਨਾਂ ਨੇ ਆ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਔਰ ਗੁਰਦੇਵ ਦੇ ਚਰਨਾਂ ਚ ਨਮਸਕਾਰ ਕੀਤੀ।
ਸਾਦਰ ਕਹਿ ਕਰ ਨਿਕਟ ਬਿਠਾਰੇ,
ਸਤਕਾਰ ਸਹਿਤ ਮਹਾਰਾਜ ਜੀ ਨੇ ਇਹਨਾਂ ਨੂੰ ਆਪਣੇ ਨੇੜੇ ਬਿਠਾਇਆ।
ਕੁਸ਼ਲ ਖਿਲ ਕੇ ਬਾ ਕੇ ਉਚਾਰੇ,
ਔਰ ਕੁਝ ਬਚਨ ਬਿਲਾਸ ਇਹਨਾਂ ਪੁਰਖਾਂ ਨਾਲ ਮਹਾਰਾਜ ਜੀ ਨੇ ਕੀਤੇ ਹਨ।
ਪੱਤਰਕਾ ਦੇਈ ਨਿਕਾਤ,
ਉਹ ਇੱਕ ਚਿੱਠੀ ਲੈ ਕੇ ਆਏ ਨੇ, ਇੱਕ ਪੱਤਰਕਾ ਲੈ ਕੇ ਆਏ ਨੇ, ਉਹ ਪੱਤਰਕਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸੌਂਪੀ ਹੈ।
ਗ੍ਰਹਿਣ ਕਰੀ ਕਰ ਮਹੇ ਉਲਾਤ,
ਉਹ ਪੱਤਰਕਾ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਗ੍ਰਹਿਣ ਕੀਤੀ ਆ ਬੜੀ ਖੁਸ਼ੀ ਨਾਲ, ਬੜੇ ਹੁਲਾਸ ਤੇ ਬੜੇ ਆਨੰਦ ਨਾਲ ਉਹ ਪੱਤਰਕਾ ਮਹਾਰਾਜ ਜੀ ਨੇ ਲਈ ਹੈ।
ਤਤ ਛਿਨ ਕੋਲ ਭਲੀ ਵਧੇਰੇ,
ਤਤ ਛਿਨ ਭਲੀ ਪ੍ਰਕਾਰ ਮਹਾਰਾਜ ਜੀ ਨੇ ਉਸੇ ਵਕਤ ਤੋਂ ਚਿੱਠੀ ਖੋਲੀ ਹੈ ਔਰ ਖੋਲ ਕੇ ਉਹ ਚਿੱਠੀ ਮਹਾਰਾਜ ਜੀ ਨੇ ਪੜ੍ਹੀ ਹੈ।
ਅਮਰਾਵਤੀ ਵਰਣ ਜਿਸ ਕੇਰੇ,
ਖਾਲਸਾ ਜੀ ਉਹਦੇ ਜਿਹੜੇ ਵਰਣ ਹਨ ਅੱਖਰ ਹਨ ਉਹ ਵੀ ਬੜੇ ਕਮਾਲ ਦੇ, ਕੋਈ ਦੁਨਿਆਵੀ ਸਿਆਹੀ ਦੇ ਨਾਲ ਲਿਖੇ ਹੋਏ ਨਹੀਂ ਹਨ, ਕੋਈ ਅਲੌਕਿਕ ਹੀ ਸਿਆਹੀ ਹੈ ਜਿਸ ਸਿਆਹੀ ਦੇ ਨਾਲ ਉਹ ਜਿਹੜੇ ਅੱਖਰ ਲਿਖੇ ਹੋਏ ਨੇ।
ਪੜ ਕਰ ਸਮਝੇ ਸਰ ਬਿਰਤਾਂਤ,
ਮਹਾਰਾਜ ਜੀ ਨੇ ਉਹ ਸਾਰੀ ਚਿੱਠੀ ਪੜ੍ਹੀ ਹੈ, ਪੜ੍ਹ ਕੇ ਸਾਰਾ ਬਿਰਤਾਂਤ ਮਹਾਰਾਜ ਜੀ ਸਮਝ ਗਏ।
ਤਿੰਨ ਸਨ ਬਾਤ ਕਰੀ ਭਗਵੰਤ,
ਦੋ ਪੁਰਖ ਲੈ ਕੇ ਆਏ ਸਨ ਚਿੱਠੀ ਮਹਾਰਾਜ ਗੁਰੂ ਕਲਗੀਧਰ ਜੀ ਉਹਨਾਂ ਨਾਲ ਬਚਨ ਕਰਦਿਆਂ ਬੋਲੇ,
ਪ੍ਰਭ ਜੀ ਅਬ ਬੈਕੁੰਠ ਸਿਧਾਰੋ, ਕਾਰਜ ਹੈ ਲੀਨ ਕਰ ਸਾਰੋ।
ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ, ਕਹਿਣ ਲੱਗੇ ਪ੍ਰਭੂ ਜੀ ਆਪ ਦੀ ਕਿਰਪਾ ਕਰਕੇ ਹੁਣ ਬੈਕੁੰਠ ਧਾਮ ਨੂੰ ਚੱਲੋ, ਸੱਚਖੰਡ ਨੂੰ ਚੱਲੋ, ਕਿਉਂਕਿ ਜਿਹੜਾ ਕਾਰਜ ਆਪ ਜੀ ਨੇ ਕਰਨਾ ਸੀ ਉਹ ਆਪ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਕਰ ਦਿੱਤਾ ਹੈ। ਸਾਹਿਬ ਕਿਹੜਾ ਕਾਰਜ ਕਰਨ ਵਾਸਤੇ ਆਏ ਸਨ? ਹਮ ਇਹ ਕਾਜ ਜਗਤ ਮੋਹ ਆਇਓ, ਧਰਮ ਹੇਤ ਗੁਰਦੇਵ ਪਠਾਏ। ਸਾਨੂੰ ਅਕਾਲ ਪੁਰਖ ਨੇ ਧਰਮ ਦੀ ਸਥਾਪਨਾ ਕਰਨ ਲਈ ਭੇਜਿਆ ਸੀ, ਉਹ ਧਰਮ ਸਥਾਪਨ ਗੁਰੂ ਕਲਗੀਧਰ ਜੀ ਕਰ ਚੁੱਕੇ ਨੇ ਖਾਲਸੇ ਪੰਥ ਦੇ ਰੂਪ ਵਿੱਚ। ਇਸ ਕਰਕੇ ਦੋਵੇਂ ਪੁਰਖ ਕਹਿ ਰਹੇ ਨੇ ਮਹਾਰਾਜ ਜਿਸ ਕਾਰਜ ਲਈ ਤੁਸੀਂ ਆਏ ਸੀ ਉਹ ਕਾਰਜ ਆਪ ਜੀ ਨੇ ਕਰ ਦਿੱਤਾ ਹੈ।
ਜੀ ਕਰ ਰਹਿ ਬੋ ਚੋ ਕਿਰਪਾਲਾ,
ਮਹਾਰਾਜ ਇੱਛਾ ਤੁਹਾਡੀ ਹੈ, ਜੇ ਤੁਸੀਂ ਰਹਿਣਾ ਚਾਹੁੰਦੇ ਹੋ ਜਿੰਨੀ ਦੇਰ ਤੱਕ ਰਹਿਣਾ ਚਾਹੁੰਦੇ ਹੋ ਰਹਿ ਵੀ ਸਕਦੇ ਹੋ।
ਰਹੋ ਤਰਾਤਲ ਕਰੋ ਨਿਆਲਾ,
ਧਰਾਤਲ ਤੇ ਧਰਤੀ ਤੇ ਰਹਿ ਕੇ ਜੀਵਾਂ ਨੂੰ ਨਿਹਾਲ ਕਰੋ, ਆਪਣਿਆਂ ਸੇਵਕਾਂ ਨੂੰ ਨਿਹਾਲ ਕਰੋ, ਜੇ ਰਹਿਣਾ ਚਾਹੁੰਦੇ ਰਹੋ ਵੀ, ਤੁਹਾਡੇ ਤੇ ਹੁਕਮ ਨਹੀਂ ਹੈ ਕਿ ਤੁਸੀਂ ਵਾਪਸ ਹੁਣੇ ਆਓ। ਉਦਾਂ ਤੁਹਾਡੇ ਵਾਸਤੇ ਬੇਨਤੀ ਆਈ ਹੈ ਕਿ ਤੁਸੀਂ ਜਿਹੜਾ ਕੰਮ ਕਰਨਾ ਸੀ ਕਰ ਲਿਆ, ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆ ਜਾਓ, ਜੇ ਤੁਹਾਡੀ ਇੱਛਾ ਨਹੀਂ ਹੈ ਹਾਲੇ ਆਉਣ ਦੀ, ਇਸ ਧਰਤੀ ਤੇ ਰਹਿ ਕੇ ਜੀਵਾਂ ਨੂੰ ਨਿਹਾਲ ਕਰ ਸਕਦੇ ਹੋ।
ਹੁਕਮ ਹੈ ਅਕਾਲ ਪੁਰਖ ਕੋ ਕਹਿਓ।
ਮਹਾਰਾਜ, ਅਕਾਲ ਪੁਰਖ ਦਾ ਹੁਕਮ ਹੈ ਜੋ ਅਸੀਂ ਆਪ ਜੀ ਦੇ ਕੋਲ ਲੈ ਕੇ ਆਏ ਹਾਂ।
ਅੱਗੇ ਕਰੋ ਯਥਾ ਚਿਤ ਚਾਹੋ।
ਅੱਗੇ ਆਪ ਜੀ ਜੋ ਚਾਹੋ ਕਰੋ, ਆਪ ਜੀ ਦੀ ਇੱਛਾ ਹੈ, ਆਪ ਜੀ ਦੇ ਮਨ ਦੀ ਆਪਣੀ ਮੌਜ ਹੈ।
ਕਰਤਾ ਪੁਰਖ ਅਕਾਲ ਕਿਰਪਾਲਾ, ਤਿਸ ਪਿਤ ਕੋ ਪੁੱਤਰ ਬਿਸਾਲਾ।
ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਤੁਸੀਂ ਪੁੱਤਰ ਹੋ, ਕਿਉਂਕਿ ਅਕਾਲ ਪੁਰਖ ਜੀ ਨੇ ਆਪ ਕਿਹਾ ਸੀ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰ ਬੇ ਕਹੁ ਸਾਜਾ, ਕਿ ਤੁਹਾਨੂੰ ਮੈਂ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਣ ਲੱਗਾ, ਪੁੱਤਰ ਬਣਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਣ ਲੱਗਾ। ਤੂੰ ਆਪ ਜੀ ਅਕਾਲ ਪੁਰਖ ਦੇ ਪੁੱਤਰ ਰੂਪ ਹੋ।
ਦੁਸ਼ਟ ਤੁਰਕ ਕੀ ਜਣਾ ਉਖਾਰੇ।
ਮਹਾਰਾਜ ਜੀ, ਆਪ ਜੀ ਨੇ ਜਿਹੜਾ ਪਾਪੀ ਮਲੇਛ ਦੁਸ਼ਟ ਸੀ ਤੁਰਕ ਨੁਰੰਗਾ, ਉਸ ਪਾਪੀ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ, ਪਾਪੀ ਦਾ ਨਾਸ ਕਰ ਦਿੱਤਾ।
ਪੰਥ ਖਾਲਸਾ ਉਤਪਤ ਭਾਰੇ।
ਔਰ ਆਪ ਜੀ ਨੇ ਭਾਰੀ ਪੰਥ ਖਾਲਸਾ, ਤੇਜਸਵੀ ਪੰਥ ਖਾਲਸਾ, ਪ੍ਰਤਾਪੀ ਪੰਥ ਖਾਲਸਾ, ਜਿਹਦੇ ਚ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ, ਪਿਓਰ ਸ਼ੁੱਧ ਖਾਲਸਾ, ਐਸਾ ਖਾਲਸਾ ਆਪ ਜੀ ਨੇ ਸਾਜਿਆ ਜਿਹਦੇ ਚ ਨਾ ਵਿਖਾਵਾ ਹੈ ਨਾ ਪਖੰਡ ਹੈ। ਜੋ ਸੱਚ ਤੇ ਸੁੱਚ ਦਾ ਧਾਰਨੀ ਇੱਕ ਅਕਾਲ ਦਾ ਪੁਜਾਰੀ ਹੈ, ਐਸਾ ਖਾਲਸਾ ਪੰਥ ਆਪ ਜੀ ਨੇ ਸਾਜ ਦਿੱਤਾ ਹੈ।
ਸੂਦਾ ਮਾਰਗ ਜਗ ਵਿਸਤਾਰਾ,
ਸਿੱਧਾ ਰਸਤਾ ਜਗਤ ਦੇ ਵਿੱਚ ਵਿਸਥਾਰ ਕਰ ਦਿੱਤਾ, ਵੀ ਕੋਈ ਟੇਢ ਨਹੀਂ ਰਸਤੇ ਵਿੱਚ। ਖਾਲਸੇ ਦਾ ਰਸਤਾ ਖਾਲਸਾ ਜੀ ਸਿੱਧਾ ਹੈ, ਕੋਈ ਇਹਦੇ ਵਿੱਚ ਔਖ ਨਹੀਂ ਹੈ। ਅੰਮ੍ਰਿਤਧਾਰੀ ਹੋ ਕੇ, ਸੱਚ ਸੁੱਚ ਦੇ ਧਾਰਨੀ, ਰਹਿਤ ਵਹਿਤ ਦੇ ਧਾਰਨੀ ਹੋ ਕੇ ਗੁਰਬਾਣੀ ਪੜ੍ਹਦਿਆਂ ਜੀਵਨ ਬਤੀਤ ਕਰਨਾ, ਇੰਨਾ ਸਰਲ ਜਿਹਾ ਰਸਤਾ। ਕੋਈ ਯੱਗ ਕਰਨ ਦੀ ਲੋੜ ਨਹੀਂ, ਕੋਈ ਹਵਨ ਕਰਨ ਦੀ ਲੋੜ ਨਹੀਂ, ਕਿਸੇ ਤੀਰਥ ਰਟਨ ਦੀ ਲੋੜ ਨਹੀਂ, ਵਰਤ ਰੱਖਣ ਦੀ ਲੋੜ ਨਹੀਂ। ਇੱਦਾਂ ਦੇ ਜਿਹੜੇ ਟੇਢੇ ਮਾਰਗ ਨੇ ਉਹ ਖਾਲਸੇ ਨੂੰ ਦਿੱਤੇ ਹੀ ਨਹੀਂ ਮਹਾਰਾਜ ਜੀ ਨੇ, ਸਿੱਧਾ ਰਸਤਾ। ਉਹ ਕਹਿ ਵੀ ਰਹੇ ਨੇ, ਕਹਿੰਦੇ ਜੀ ਇੱਕ ਸੂਧਾ ਮਾਰਗ ਜਗ ਵਿਸਤਾਰਾ, ਸਿੱਧਾ ਰਸਤਾ ਆਪ ਜੀ ਨੇ ਇਸ ਜਗਤ ਵਿੱਚ ਪ੍ਰਗਟ ਕੀਤਾ ਹੈ।
ਕਰਤਾ ਪੁਰਖ ਭਜਨ ਨਿਸਤਾਰਾ।
ਔਰ ਮਹਾਰਾਜ ਜੀ, ਆਪ ਜੀ ਨੇ ਸਮਾਤ ਲੋਕ ਦੀ ਧਰਤੀ ਤੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭਜਨ ਹੈ ਉਹਦਾ ਵਿਸਥਾਰ ਕੀਤਾ ਹੈ।
ਕਰ ਕਰ ਜੁਦ ਕੁਦ ਫਟ ਭਾਰੇ।
ਆਪ ਜੀ ਨੇ ਭਾਰੀ ਯੁੱਧ ਲੜੇ ਨੇ, ਧਰਮ ਯੁੱਧ ਲੜੇ ਨੇ, ਜਿੰਨੇ ਜੰਗ ਲੜੇ ਨੇ ਧਰਮ ਵਾਸਤੇ ਲੜੇ ਨੇ, ਜਰ ਜੋਰੂ ਜ਼ਮੀਨ ਪਿੱਛੇ ਨਹੀਂ ਲੜੇ, ਧਰਮ ਯੁੱਧ ਵਾਸਤੇ ਆਪ ਜੀ ਨੇ ਜੰਗ ਕੀਤੇ ਨੇ। ਔਰ ਅਨੇਕਾਂ ਸੂਰਮਿਆਂ ਨੂੰ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ।
ਦੁਸ਼ਟਿਆ ਨਿਸ਼ਟੀ ਚੁਣ ਚੁਣ ਮਾਰੇ।
ਅਨੇਕਾਂ ਜਿਹੜੇ ਦੁਸ਼ਟ ਸਨ, ਅਨਿਸ਼ਟੀ ਸਨ, ਜਿਨ੍ਹਾਂ ਅੰਦਰ ਪਰਮਾਤਮਾ ਦਾ ਨਿਸ਼ਚਾ ਨਹੀਂ ਸੀ, ਭਰੋਸਾ ਨਹੀਂ ਸੀ, ਇਹੋ ਜਿਹੜੇ ਦੁਸ਼ਟ ਦੋਖੀ ਨੇ ਉਹ ਤੁਸੀਂ ਰਣ ਭੂਮੀ ਚ ਮਾਰ ਮੁਕਾਏ ਹਨ।
ਸੁਣ ਕਿਰਪਾਲ ਤਿੰਨ ਸੰਗ ਉਚਾਰੇ।
ਜਦੋਂ ਉਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ,
ਹਮਨੇ ਕਰੀ ਅਗਰੀ ਤਿਆਰੇ।
ਕਹਿੰਦੇ ਆ ਗਏ ਹੋ ਤੁਸੀਂ ਅਕਾਲ ਪੁਰਖ ਦਾ ਸੁਨੇਹਾ ਲੈ ਕੇ, ਅਸੀਂ ਤਾਂ ਪਹਿਲਾਂ ਹੀ ਸੱਚਖੰਡ ਆਉਣ ਦੀਆਂ ਤਿਆਰੀਆਂ ਕਰੀ ਬੈਠੇ ਹਾਂ। ਸੁਨੇਹਾ ਤੁਸੀਂ ਹੁਣ ਲੈ ਆਇਓ, ਪਰ ਅਸੀਂ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਹਾਂ। ਇਹ ਸਰੀਰ ਨੂੰ ਤਿਆਗਣ ਦਾ ਜਿੰਨਾ ਵੀ ਕਾਰਨ ਸੀ ਉਹ ਅਸੀਂ ਪਹਿਲਾਂ ਹੀ ਰਚ ਦਿੱਤਾ, ਬਣਾ ਦਿੱਤਾ ਹੈ।
ਹੁਕਮੇ ਅਕਾਲ ਪੁਰਖ ਕੋ ਜੈਸੇ।
ਜੈਸਾ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੈ, ਨਿਰੰਕਾਰ ਪਰਮੇਸ਼ਰ ਦਾ ਹੁਕਮ ਹੈ,
ਸਿਰ ਪਰ ਤਲ ਹਮ ਮਾਨੈ ਤੈਸੇ,
ਜੈਸਾ ਅਸੀਂ ਆਪਣੇ ਸਿਰ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਪ੍ਰਵਾਨ ਕਰਦੇ ਹਾਂ, ਪਰਮੇਸ਼ਰ ਦਾ ਹੁਕਮ ਸਤ ਕਰਕੇ ਪ੍ਰਵਾਨ ਕਰਦੇ ਹਾਂ।
ਇਤਿਆਦਿਕ ਕਹਿ ਸੁਣ ਕਰ ਭਲੇ
ਇਤਿਹਾਦ ਕੇ ਬਚਨ ਬਿਲਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਪੁਰਖਾਂ ਨਾਲ ਕਹੇ ਸੁਣੇ ਹਨ
ਨਵ ਕੇ ਮਗੀ ਤੋਲਣ ਚਲੇ
ਇਸੇ ਵਕਤ ਦੋਵੇਂ ਮਹਾਰਾਜ ਜੀ ਕੋਲੋਂ ਨਮਸਕਾਰ ਕਰਕੇ ਆਕਾਸ਼ ਦੇ ਰਸਤੇ ਵਿਦਾ ਹੋ ਗਏ
ਇੱਕ ਜਾਮ ਲਗ ਰਹੇ ਇਕੰਤ ਨਿਕਸੇ ਵੈਰ ਬੋਰ ਭਗਵੰਤ
ਇੱਕ ਪੈਰ ਤੱਕ ਗੁਰੂ ਕਲਗੀਧਰ ਜੀ ਇਕਾਂਤ ਵਿੱਚ ਅੰਦਰ ਬੈਠੇ ਰਹੇ ਇੱਕ ਪੈਰ ਇਕਾਂਤ ਵਿੱਚ ਬੈਠਣ ਤੋਂ ਬਾਅਦ ਫਿਰ ਮਹਾਰਾਜ ਜੀ ਤੰਬੂ ਦੇ ਵਿੱਚੋਂ ਬਾਹਰ ਨਿਕਲ ਕੇ ਆਏ ਹਨ
ਬਦਨ ਪ੍ਰਫੁੱਲਤ ਕਮਲ ਸਮਾਨਾ
ਕਹਿੰਦੇ ਬਾਹਰ ਆਏ ਨੇ ਤੇ ਸਤਿਗੁਰਾਂ ਦਾ ਚਿਹਰਾ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਨਾ ਏਦਾਂ ਖਿੜਿਆ ਹੋਇਆ ਚਾਓ ਚੜਿਆ ਹੋਇਆ ਮਹਾਰਾਜ ਜੀ ਨੂੰ ਮਾਨੋ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋਣ ਦਾ
ਬਦਮ ਪਾਂਕਰੀ ਅੰਕ ਮਾਨਾ
ਕਮਲ ਦੇ ਫੁੱਲ ਸਮਾਨ ਚਿਹਰਾ ਖਿੜਿਆ ਹੋਇਆ ਵਿਗਾਸ ਵਿੱਚ ਹੈ ਔਰ ਮਹਾਰਾਜ ਜੀ ਦੀਆਂ ਅੱਖਾਂ ਦੀਆਂ ਭੌਹਾਂ ਬੜੀਆਂ ਸੁੰਦਰ ਤੇ ਪੰਖੜੀਆਂ ਕਮਲ ਦੇ ਪੱਤਿਆਂ ਸਮਾਨ ਕੋਮਲ ਖਿੜੀਆਂ ਹੋਈਆਂ ਨੇ
ਹਿਰਦੇ ਆਨੰਦ ਦੁਗਣ ਚੁਗਣੇ
ਵਿੱਚ ਦੁੱਗਣਾ ਚੌਗਣਾ ਆਨੰਦ ਹੈ ਇੰਨਾ ਆਨੰਦ ਕਿ ਦੁੱਗਣਾ ਚੌਗਣਾ ਆਨੰਦ ਹਿਰਦੇ ਵਿੱਚ ਚੜਿਆ ਹੋਇਆ ਹੈ
ਪੈਸੇ ਸਭਨ ਵਿਕੈ ਦੁੱਤ ਦੂਨੇ
ਬਾਹਰ ਆ ਕੇ ਮਹਾਰਾਜ ਜੀ ਸਿੰਘਾਂ ਦੇ ਵਿੱਚ ਬੈਠੇ ਨੇ ਬੜੀ ਭਾਰੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਆ ਰਹੀ ਹੈ
ਦੋਹੇਰਾ ਸ਼ਾਹ ਬਹਾਦਰ ਸਾਦਰ ਹੈ ਦੁਐ ਉਮਰਾਵ ਬੁਲਾਏ
ਉਧਰੋਂ ਬਹਾਦਰ ਸ਼ਾਹ ਨੇ ਆਪਣੇ ਦੋ ਉਮਰਾਵ ਆਪਣੇ ਕੋਲ ਸਤਿਕਾਰ ਵਾਸਤੇ ਗੁਰੂ ਸਾਹਿਬ ਦਾ ਸਤਿਕਾਰ ਕਰਨ ਵਾਸਤੇ ਔਰ ਗੁਰੂ ਸਾਹਿਬ ਦੀ ਖਬਰ ਲੈਣ ਲਈ ਹਾਲ ਚਾਲ ਪੁੱਛਣ ਲਈ ਆਪਣੇ ਕੋਲ ਬੁਲਾਏ
ਜ਼ਖਮ ਲੱਗੇ ਸੁਧ ਲੈਣੇ ਸ਼੍ਰੀ ਗੁਰ ਤੀਰ ਬਿਠਾਏ
ਉਹਨਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਜਣੇ ਜਾਓ ਔਰ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਖਬਰ ਲੈ ਕੇ ਆਓ ਉਹਨਾਂ ਦੇ ਜ਼ਖਮ ਲੱਗਾ ਸੀ ਹੁਣ ਉਹਨਾਂ ਦੇ ਉਸ ਜ਼ਖਮ ਦਾ ਕੀ ਹਾਲ ਹੈ ਸਾਰੀ ਸੁਧ ਲੈ ਕੇ ਮੇਰੇ ਕੋਲ ਆ ਕੇ ਮੈਨੂੰ ਦੱਸੋ ਉਹ ਦੋ ਅਹਿਲਕਾਰ ਬਹਾਦਰ ਸ਼ਾਹ ਦੇ ਸਤਿਗੁਰਾਂ ਦੇ ਕੋਲ ਆ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।